ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕੈ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤ ਮਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤ ਮਹੈ ਨਿਰਮਲੰ ਸੰਤ ਸੰਗੇਣ ਨਾਨਕ ਪਰਮੇਸ਼ੁਰ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜੇ ਪੰਦੜ ਹਰ ਨਾਮ ਚਰਨ ਕਮਲ ਕੀ ਓਟ ਉਦਰ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨਯਾਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਸ ਜੀ ਗੁਰੂ ਸਤਿਗੁਰੂ ਖਾਲਸਾ ਸਤਿ ਸੰਗਤ ਜੀ ਆਪਾਂ ਦੇ ਪਾਵਨ ਪਵਿੱਤਰ ਫਰਮਾਨ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਪਾਵਨ ਅਸਰਾਂ ਤੋਂ ਚਾਰਿਆ ਸਰਵਣ ਕੀਤਾ ਹੈ ਇਹਦੀ ਭੂਮਿਕਾ ਦੇ ਵਿਚਾਰ ਜਦੋਂ ਅਸੀਂ ਪੜ੍ਹਦੇ ਹਾਂ ਨਾ ਕਾਸ਼ੀ ਦਾ ਰਹਿਣ ਵਾਲਾ ਇੱਕ ਵਿਜੇ ਰਾਮ ਪੰਡਿਤ ਜਿਹੜਾ ਬਹੁਤ ਬਰੋਡ ਮਾਈਂਡਡ ਸੀ ਵਿਸ਼ਾਲ ਦਿਲ ਸੀ ਇਹ ਲਫ਼ਜ਼ ਮੈਂ ਤਾਂ ਕਹੇ ਨੇ ਆਮ ਵੇਖਣ ਵਿੱਚ ਆਉਂਦਾ ਕਿ ਕਈ ਲੋਕ ਧਾਰਮਿਕ ਹੋਣ ਦਾ ਦਾਅਵਾ ਤਾਂ ਕਰਦੇ ਨੇ ਲੇਕਿਨ ਦੂਜੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਦੇ ਜਿਹੜੇ ਦੂਜੇ ਧਰਮਾਂ ਨੂੰ ਬਰਦਾਸ਼ਤ ਕਰਦੇ ਪੜ੍ਹੇ ਲਿਖੇ ਲੋਕ ਉਹਨਾਂ ਨੂੰ ਬਰੋਡ ਮਾਈਂਡਡ ਕਹਿੰਦੇ ਨੇ ਕਾਸ਼ੀ ਜੋ ਉਸ ਮੌਕੇ ਹਿੰਦੁਸਤਾਨ ਦੀ ਅਧਿਆਤਮਿਕ ਵਿਦਿਆ ਦਾ ਮੁੱਖ ਕੇਂਦਰ ਸੀ ਉੱਥੋਂ ਦਾ ਰਹਿਣ ਵਾਲਾ ਉਹ ਵਿਚਾਰਵਾਨ ਵਿਦਵਾਨ ਪੰਡਿਤ ਵਿਜੇ ਰਾਮ ਮਾਨਸਿਕ ਤੌਰ ਤੇ ਸੰਤੁਸ਼ਟ ਨਹੀਂ ਗੁਰਮੁਖੋ ਦੁਨੀਆਂ ਦੇ ਜਿੰਨੇ ਧਰਮ ਨੇ ਮੈਂ ਆਮ ਤਕਰੀਬਨ ਬੇਨਤੀ ਕਰਦਾ ਰਹਿੰਦਾ ਹੈ ਧਰਮ ਮਾੜਾ ਹੁੰਦਾ ਹੀ ਨਹੀਂ ਅਗਰ ਜੇ ਮਾੜਾ ਤੇ ਧਰਮ ਨਹੀਂ ਕਿਉਂਕਿ ਧਰਮ ਦੀ ਵਿਆਖਿਆ ਸਾਡੇ ਬਜ਼ੁਰਗ ਵਿਦਵਾਨ ਵਿਚਾਰਵਾਨ ਕਰਦੇ ਨੇ ਜਿਹੜਾ ਟੁੱਟੀ ਆਤਮਾ ਨੂੰ ਪਰਮਾਤਮਾ ਨਾਲ ਜੋੜੇ ਉਹਨੂੰ ਕਹਿੰਦੇ ਧਰਮ ਰਹਿੰਦੀ ਜਾਂ ਰੀ ਲੈਜਨ ਰੀ ਦੁਬਾਰਾ ਤੇ ਲੈਜਨ ਜੋੜਨਾ ਜਸਟ ਲਾਈਕ ਹੋਮਿਓਪੈਥੀ ਹੈ ਐਲੋਪੈਥੀ ਹੈ, ਦੇਸੀ ਆਪਾਂ ਦਵਾਈਆਂ ਵਰਤਦੇ ਹਾਂ। ਇਲਾਜ ਤਾਂ ਸਾਰਿਆਂ ਮੇਨ ਕਾਰਨ ਸਾਰਿਆਂ ਦਾ ਇੱਕ ਹੈ ਵੀ ਬੰਦਾ ਤੰਦਰੁਸਤ ਹੋ ਜਾਏ। ਕਿਸੇ ਅੰਗਰੇਜ਼ੀ ਦਵਾਈ ਖਾ ਲਈ, ਕਿਸੇ ਦੇਸੀ ਖਾ ਲਈ, ਕਿਸੇ ਹੋਮਿਓਪੈਥੀ ਦਾ ਖਾ ਲਈ, ਇਸੇ ਪ੍ਰਕਾਰ ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਇਸਾਈ ਹੈ, ਭਾਵੇਂ ਕੋਈ ਸਿੱਖ ਹੈ, ਸਾਡਾ ਮੇਨ ਕਾਰਨ ਮਨ ਨੂੰ ਦਾ ਇਲਾਜ ਕਰਨਾ ਹੈ, ਮਨ ਦੀ ਭੜਕਣਾ ਨੂੰ ਮਿਟਣਾ ਹੈ। ਧਰਮ ਕੋਈ ਵੀ ਮਾੜਾ ਨਹੀਂ, ਲੇਕਿਨ ਗੁਰੂ ਨਾਨਕ ਦੇ ਮਤ ਵਿੱਚ ਵਿਸ਼ੇਸ਼ ਵਾਧਾ, ਇੱਥੇ ਹਰ ਇੱਕ ਨੂੰ ਬਰਾਬਰ ਆਉਣ ਦਾ ਹੱਕ ਹੈ। ਮੈਂ ਕਿਸੇ ਦਾ ਨਾਂ ਨਾ ਲਵਾਂ, ਉਹ ਠੀਕ ਨਹੀਂ। ਕਈ ਇਹੋ ਜਿਹੇ ਧਰਮ ਅਸਥਾਨ ਨੇ ਕਿ ਉੱਥੇ ਦੂਜੀ ਮਤ ਵਾਲਾ ਬੰਦਾ ਐਂਟਰੀ ਨਹੀਂ ਕਰ ਸਕਦਾ। ਇੱਥੋਂ ਤੱਕ ਕਈ ਧਾਰਮਿਕ ਅਸਥਾਨਾਂ 'ਚ ਸਾਡੀਆਂ ਬੀਬੀਆਂ ਭੈਣਾਂ ਨੂੰ ਜਾਣ ਦੀ ਆਗਿਆ ਨਹੀਂ, ਲੇਕਿਨ ਇਹ ਗੁਰੂ ਘਰ ਹੈ ਜਿੱਥੇ ਸਾਈ ਮੀਰਾ ਮੀਰ ਆਵੇ, ਜਿੱਥੇ ਭੀਖਣ ਸ਼ਾਹ ਫਕੀਰ ਆਵੇ, ਜਿੱਥੇ ਪੀਰ ਬੁੱਧੂ ਸ਼ਾਹ ਆਪਣੇ ਪੁੱਤਰ ਭਰਾਵਾਂ ਦੇ ਰਿਸ਼ਤੇਦਾਰ ਨੂੰ ਕੁਰਬਾਨ ਕਰਾ ਕੇ ਕਲਗੀਧਰ ਪਾਤਸ਼ਾਹ ਦੇ ਕੋਲੋਂ ਕੰਘਾ ਤੇ ਕੇਸ ਮੰਗਦਾ ਹੈ। ਇਹ ਇਤਿਹਾਸ ਮੇਰੀ ਬਣਾਈ ਗੱਲ ਨਹੀਂ, ਇਤਿਹਾਸ ਪੁੱਤ ਮਾਰੇ, ਭਰਾ ਮਾਰਿਆ, ਸਾਰਾ ਕੁਰਬਾਨ ਹੋਇਆ ਤੇ ਕਲਗੀਧਰ ਬਾਪੂ ਨੇ ਆਖਿਆ ਬਦਰਦੀਨ ਜੋ ਮੰਗਣਾ ਮੰਗ, ਮਾਲਕਾ ਜੀ ਤ੍ਰਿਠਾ ਹੈਗਾ, ਮੈਨੂੰ ਸੜੇ ਕੇਸਾਂ ਦੇ ਕੰਘਾ ਦੇ ਦੇ। ਇਹ ਕੇਸ ਦੀ ਕੰਘਾ ਕੀ ਕਰੇਗਾ? ਮੇਰੇ ਮਾਲਕਾ ਜੀ ਮੈਨੂੰ ਪੁੱਛ ਕੇ ਵੇਖੇ ਨਾ, ਇਹਦੇ ਤੋਂ ਤੇਰੇ ਦੀਦਾਰ ਹੋਣਗੇ ਤੇ ਕਦੇ ਉਸ ਕੇਸ ਦੇ ਸੰਬੰਧ ਵਿੱਚ ਭਾਈ ਨੰਦ ਲਾਲ ਸਿੰਘ ਕਹਿੰਦਾ ਵੀ ਮੇਰੇ ਮਾਲਕਾ ਜੀ ਮੈਨੂੰ ਪੁੱਛੇ ਨਾ ਵੀ ਤੇਰੇ ਕੇਸਾਂ ਦੀ ਕੀ ਕੀਮਤ ਹੈ ਤੇ ਮੇਰੇ ਮਨ ਦੀ ਭਾਵਨਾ ਤੇ ਤੇਰੇ ਇੱਕ ਕੇਸ ਤੋਂ ਦੋ ਲੋਕ ਮਾਰੇ ਜਾ ਸਕਦੇ ਹਨ। ਇਹ ਬਕਾਇਦਾ ਲਿਖਿਆ ਭਾਈ ਨੰਦ ਲਾਲ ਜੀ ਨੇ ਆਪਣੀ ਲਿਖਤ ਵਿੱਚ। ਇਸ ਪਾਸੇ ਮੈਂ ਨਾ ਜਾਵਾਂ। ਵਿਜੇ ਰਾਮ ਵਿਚਾਰਵੰਤ ਪੰਡਿਤ ਸੀ, ਮਨ ਵਿੱਚ ਕੋਈ ਸ਼ੰਕੇ ਨੇ, ਕੋਈ ਭੜਕਣਾ ਹੈ ਤੇ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਹਜ਼ੂਰ ਕਹਿੰਦੇ ਵਿਜੇ ਰਾਮਾ ਸੰਕੋਚ ਨਾ ਕਰ ਸੰਗ ਨਾ, ਮਹਾਰਾਜ ਬੇਨਤੀ ਇਹ ਹੈ ਸਾਡੇ ਮਤ ਵਿੱਚ ਕੋਈ ਸ਼ੂਦਰ ਚੜ੍ਹਾਈ ਕਰਦਾ ਹੈ ਤੇ ਅਸੀਂ ਗਲਤ ਪੁਰਾਣ ਦੀ ਕਥਾ 30 ਦਿਨ ਕਰਦੇ ਤਾਂ ਕਿ ਉਹਦੀ ਕਲਿਆਣ ਹੋ ਜਾਏ। ਔਰ ਇਸੇ ਤਰ੍ਹਾਂ ਵੈਸ਼ ਇਹ ਸਰੀਰ ਛੱਡ ਜਾਏ, ਪ੍ਰਾਣ ਤਿਆਗ ਜਾਏ, ਉਹਦੇ ਨਿਮਿਤ ਉਸ ਗਲਤ ਪੁਰਾਣ ਦੀ 17 ਦਿਨ ਕਥਾ ਕੀਤੀ ਜਾਂਦੀ ਤੇ ਜੇ ਖੱਤਰੀ ਸਰੀਰ ਛੱਡ ਗਏ ਤੇ ਅਸੀਂ 13 ਦਿਨ ਕਰਦੇ ਹਾਂ, ਜੇ ਬ੍ਰਾਹਮਣ ਪ੍ਰਾਣ ਤਿਆਗ ਦੇ ਤੇ ਅਸੀਂ 12 ਦਿਨ ਕਥਾ ਕਰਦੇ ਹਾਂ ਗੜ ਪੁਰਾਣ ਦੀ, ਔਰ ਸਾਡੇ ਵਿਸ਼ਵਾਸ ਦੇ ਮੁਤਾਬਕ ਉਸ ਪ੍ਰਾਣੀ ਦੀ ਆਤਮਾ ਦਾ ਕਲਿਆਣ ਹੋ ਜਾਂਦਾ ਹੈ ਕਿ ਗੁਰੂ ਘਰ ਵਿੱਚ ਵੀ ਅਜਿਹਾ ਹੈ ਤਾਂ ਕਹਿੰਦੇ ਨੇ ਉਸ ਮੌਕੇ ਉਸ ਵਿਜੇ ਰਾਮ ਨੇ ਸਤਿਗੁਰੂ ਪਾਤਸ਼ਾਹ ਦੇ ਕੋਲ ਆਪਣੇ ਕੁਝ ਸ਼ੰਕੇ ਰੱਖੇ। ਹਜ਼ੂਰ ਕਹਿੰਦੇ ਨੇ ਵਿਜੇ ਰਾਮ ਜਿਹੜੇ ਕੋਈ ਸ਼ੰਕੇ ਰੱਖੇ ਨੇ ਨਾ, ਜਿਹੜਾ ਇਹਦੀ ਗੁਰੂ ਘਰ ਵੱਲੋਂ ਵਿਚਾਰ ਆਵੇਗਾ, ਜਿਹੜਾ ਪ੍ਰਾਣੀ ਇਹਦੀ ਵਿਚਾਰ ਕਰੇਗਾ ਗੁਰਮੁਖਾ, ਉਹਦਾ ਗੇੜਾ ਕੱਟਿਆ ਜਾਏਗਾ। ਔਰ ਇਹ ਜੈਸਰ ਦੀ ਵਾਰ, ਜੈਸਰੀ ਦੀ ਵਾਰ ਜਿਹਦੇ ਵਿੱਚੋਂ ਆਪਾਂ ਇਹ ਸ਼ਬਦ ਸਰਵਣ ਕੀਤਾ ਹੈ, ਇਹ ਹਜ਼ੂਰ ਨੇ ਉਸ ਵਿਜੇ ਰਾਮ ਪੰਡਿਤ ਨੂੰ ਮੁਖਾਤਬ ਕਰਕੇ ਉਚਾਰਨ ਕੀਤੀ। ਸਾਦੀ ਭਾਸ਼ਾ ਵਿੱਚ ਮੈਂ ਬੇਨਤੀ ਕਰਾਂ, ਪਹਿਲਾ ਸ਼ਲੋਕ ਆਉਂਦਾ ਹੈ, ਮੁਰਗ ਦੀ ਪੌੜੀ ਆਉਂਦੀ ਹੈ ਤੇ ਜਿਹੜੀ ਪੌੜੀ ਉਹ ਸ਼ਲੋਕ ਦੀ ਹੀ ਵਿਆਖਿਆ, ਭਾਵ ਇਹ ਨਹੀਂ ਪੀਂਦ ਰਹੇ ਵਿਚਾਰ ਕੋਈ ਅਲਹਿਦਾ ਨੇ। ਪਹਿਲਾ ਸ਼ਲੋਕ ਵਿੱਚ ਸੂਖਮ ਗੱਲ ਹੈ, और बिल्कुल उदा टीका उदा रवाज सतगुरु पातशाह ने पौड़ी विच कीता है। अरबा में पावन अलाई फरमान है ना, सतगुरु पातशाह कहते कि संत लवास का नाम नहीं, संत डेरे का नाम नहीं, संत नियावी पदार्थों का नाम नहीं, वह महात्मा जन जेड़े परिपूर्ण परमात्मा के गुण गाते हैं ना, उन्होंने संसार तो कल्याण हो गया। और एहोजे परमेश्वर प्यार की जो संगत करते माई भाई उन्होंने भी परिपूर्ण परमात्मा कृपा करता है। मेरे रामा एक गल का ख्याल रखें, मनुख शांति वास्ते बड़ा भड़कता है और उस मन के टका वास्ते कोई चंदन का तनिका अपने मथे से लाता है। कई चंद्रमा के अगे अरदासा बेनतियां करते हैं, विजय रामा बुरा ना मनी, जिनी ठंड परमात्मा के नाम में कोई चंदन विच नहीं, कोई चंद विच नहीं। इस गल का खुलासा जिहड़े सतगुरु पातशाह जी करते हैं, सरवण करिए सतगुरु पातशाह साडे ते रहमतां करन, साडा जबान सफली हो जाए, साडे कन्न सफली हो जाए। अपराला करो मेरे सतनाम वाहिगुरु,
सतनाम श्री वाहे गुरु साहिब जी, सलोक संत उदरंग दयाल आसरंग गोपाल कीरत नह।
फारसी है, असी गुरमुखी लिपि चो लिख तो सकते हैं, लेकिन उसका आचरण कैसे करना यह साडी बस की बात नहीं। जिन्ना चिर आप कदों सीखीए ना, इहदा जो आचरण इहदा आचरण करना संत उदाहरण अध कला के ते शंकावादी का सवाल है, घुंडी फड़ना तो फिर ज्ञानी जी अदक लगा क्यों नहीं, तुम कहते कदक ला के उच्चारण करना है, कदक तो लगा नहीं, उच्चारण किवें करेंगे। गुरमुखो जो गुरदेव ने यह बाणी लिखवाई है ना भाई साहब भाई गुरदास जी के कोलों, उदों साडी गुरमुखी लिपि अजे अदक की होद नहीं सी आई, तो जिहड़ी होद ही नहीं वरतों कि होगी। इस करके इहदा उच्चारण करना संत उदाहरण दयालन अध कला करके मैं चंगी तरह चेते भी जो मैं ग्यारहवीं जमात भी पढ़ता सा ना, असं पहला ससे पर बिंदी, खके पर बिंदी, गगे पर बिंदी, जजे ते फफे पर बिंदी पढ़ी सी, लेकिन उदों सानू पढ़ाया गया भी काका हुण तुसीं लल्ले दे पैर थले भी बिंदी पढ़नी है। मेरे ख्याल मुताबक 66 दे विच किसी ने पीएचडी की उदों लल्ले पर बिंदी की काढ़ कढ़ी, भाव खोजी जल खोज करते रहते रहो विचार। इस करके आचरण करना संत उदाहरण दयाल। अगे जी पंक्ति है यह अर्थ कर लगे, जो संत उस परिपूर्ण परमात्मा का जो गोपाल है ना उसका कीर्तन करते हैं, और वाहगुरु ने उन्होंने दया की तो उस संसार तो तर गए। उदाहरण तो भाव तरना कल्याण हो जाने, आसन गोपाल कीर्तन जिन्होंने परिपूर्ण परमात्मा की वड्याई करना आसरा है, जब परमात्मा का आसरा ना उन्होंने वाहगुरु ने दया की संसार सागर तो तर गए।
निर्मल संत संगेण ओट नानक परमेश्वर।
संत कैसे होते तेनों की करना चाहिए है, नानक परमेश्वर है जिहड़ा परमेश्वर शब्द है, यह दो शब्दों का इकट्ठ है, दो शब्दों का समेल है, दो शब्दों का कंबीनेशन है, परम ईश्वर, परम ईश्वर तो बनिया परमेश्वर। ईश्वर का भाव हुंदा शक्ति, जिन्हों आम आप बोली च पहले कहने सुप्रीम पावर, सारे तो उच्ची शक्ति, ਉੱਚੀ ਸ਼ਬਦ ਦਾ ਅਰਥ ਹੈ ਪਰਮੇਸ਼ਵਰ। ਇਹ ਲਫ਼ਜ਼ ਬਣਿਆ ਕਿਉਂ? ਸਾਡੇ ਹਿੰਦੁਸਤਾਨ ਦੇ ਪੁਰਾਤਨ ਅਧਿਆਤਮਿਕ ਗ੍ਰੰਥਾਂ ਵਿੱਚ ਸਾਨੂੰ ਪੜ੍ਹਾਇਆ ਜਾਂਦਾ ਹੈ ਕਿ ਜਿਸ ਮਨੁੱਖ ਦੇ ਵਿੱਚ 6 ਗੁਣ ਹੋਣ ਉਹ ਬੰਦਾ ਹੀ ਰੱਬ ਹੈ। ਮੈਨੂੰ ਸ਼ਲੋਕ ਚੰਗੀ ਤਰ੍ਹਾਂ ਜੀ ਵੀ ਚੇਤੇ ਹੈ, ਧਰਮ ਸਜਸ ਵਰਾਗ ਪੁੱਲ ਐਸ਼ ਵਰਗ ਸ੍ਰੀ ਗਿਆਨ ਖੱਟ ਭਗਾ ਸਪਨ ਜੋ ਤਾਂ ਕਹਿਤ ਭਗਵਾਨ। ਇਹਦਾ ਅਰਥ ਇਹ ਹੈ ਉਹ ਮਨੁੱਖ ਜਿਹੜਾ ਧਰਮੀ ਹੋਵੇ, ਸਜਸ ਤੋਂ ਭਾਵ ਹੈ ਕਈਆਂ ਦੀ ਮਸ਼ਹੂਰੀ ਚੰਗੀ ਪੱਖੋਂ ਹੁੰਦੀ ਤੇ ਕਈਆਂ ਦੀ ਮਾੜੀ ਪੱਖੋਂ। ਫਲਾਣਾ ਬੜਾ ਚੋਰ ਹੈ, ਬੜਾ ਭੈੜਾ ਬੰਦਾ ਹੈ, ਲੋਕੀ ਜਾਣਦੇ ਨੇ ਉਹਦੇ, ਇਹ ਮਾੜਾ ਹੈ। ਲੇਕਿਨ ਫਲਾਣਾ ਬੜਾ ਗੁਰਮੁਖ ਹੈ, ਬੜਾ ਭਲਾ ਹੈ, ਬੜਾ ਦਾਨੀ ਹੈ, ਬੜਾ ਭਲਾ ਲੋਕ, ਉਹਨੂੰ ਕਹਿੰਦੇ ਸਜਸ। ਇੱਕ ਧਰਮੀ ਹੋਵੇ, ਇੱਕ ਉਹਦਾ ਲੋਕਾਂ ਵਿੱਚ ਚੰਗਾ ਸਹੀ ਜਸ ਹੋਵੇ, ਲੋਕੀ ਉਹਨੂੰ ਭਲਾ ਕਹਿਣ। ਤੀਸਰਾ ਐਸ਼ਵਰ ਦੁਨੀਆ ਦੀ ਹਰ ਸੁੱਖ ਸਹੂਲਤ ਹੋਵੇ ਉਹਦੇ ਕੋਲ। ਇਹ ਪੁਰਾਤਨ ਗ੍ਰੰਥਾਂ ਦੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਵੀ ਉੱਥੇ ਲਿਖਿਆ ਵੀ ਜਿਹੜੇ ਬੰਦੇ ਕੋਲ 6 ਚੀਜ਼ਾਂ ਹੋਣ ਬੰਦਾ ਵੀ ਰੱਬ ਹੈ। ਉਹ 6 ਚੀਜ਼ਾਂ ਕਿਹੜੀਆਂ? ਇੱਕ ਧਰਮ, ਇਹ ਲੋਕਾਂ 'ਚ ਉਹਦੀ ਪਛਾਣ ਹੈ ਚੰਗੇ ਪੱਖ ਕਰਕੇ। ਤੀਸਰਾ ਉਹਦੇ ਕੋਲ ਹਰ ਸੁੱਖ ਸਹੂਲਤ ਹੈ। ਸ਼੍ਰੀ ਦਾ ਭਾਵ ਦਾ ਮਾਇਆ, ਇੱਥੇ ਲਗੂਰ ਲੱਗੀ ਦੀ ਬੇਨਤੀ ਕਰਾਂ ਜੋ ਅਸੀਂ 5 ਪਿਆਰਿਆਂ ਦੀ ਉਮਰ ਦੀ ਦਾਤ ਲੈਂਦੇ ਹਾਂ ਨਾ, ਉਦੋਂ ਬਕਾਇਦਾ ਸਾਨੂੰ ਗੁਰੂ ਕੇ 5 ਪਿਆਰੇ ਸਬਾਨ ਹੁਕਮ ਕਰਦੇ ਨੇ ਗੁਰਮੁਖੋ ਜਦੋਂ ਵੀ ਤੁਸੀਂ ਅਭਿਆਸ ਕਰਨਾ ਉਦੋਂ ਸ੍ਰੀ ਵਾਹਿਗੁਰੂ ਨਹੀਂ ਕਹਿਣਾ। ਅਸੀਂ ਆਮ ਕਰਕੇ ਸਤਿਕਾਰ ਨਾਲ ਸ੍ਰੀ ਵਾਹਿਗੁਰੂ ਕਹਿੰਦੇ ਹਾਂ, ਲੇਕਿਨ ਅਭਿਆਸ ਕਰਨ ਲੱਗਿਆਂ ਵਿਸ਼ੇਸ਼ ਤੌਰ 'ਤੇ ਇਕੱਲੀ ਵਾਹਿਗੁਰੂ ਸ਼ਬਦ ਦਾ ਜਾਪ ਕੀਤਾ ਜਾਏ। ਅਤੇ ਆਪਾਂ ਕਹਾਂਗੇ ਭਾਈ ਸਾਹਿਬ ਇਹਦੇ ਨਾਲ ਕੀ ਫਰਕ ਪੈਂਦਾ, ਕੀ ਹੋ ਜਾਂਦਾ? ਗੁਰਮੁਖੋਂ ਫਰਕ ਇਹ ਪੈਂਦਾ ਹੈ, ਪੁਰਾਤਨ ਅਧਿਆਤਮਿਕ ਗ੍ਰੰਥਾਂ ਦੇ ਵਿੱਚ ਦੋ ਦੀ ਪੂਜਾ ਹੈ, ਜੈ ਸ਼੍ਰੀ ਰਾਮ, ਜੈ ਸੀਤਾ ਰਾਮ, ਲਕਸ਼ਮੀ ਨਾਰਾਇਣ, ਰਾਧੇ ਸ਼ਾਮ, ਦੋ ਦੀ ਪੂਜਾ ਹੈ। ਲੇਕਿਨ ਸਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦੋ ਤਿੰਨਾਂ ਦੇ ਚੱਕਰ ਚੋਂ ਕੱਢ ਕੇ ਕੇਵਲ ਤੇ ਕੇਵਲ ਇੱਕ ਨਾਲ ਜੋੜਿਆ। ਇਸ ਕਰਕੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਧਿਆਨ ਕਰਨਾ, ਹੋਰ ਕਿਸੇ ਦਾ ਨਹੀਂ। ਧਰਮ ਸਜਸ ਵਰਾਗ ਪੁੱਲ ਐਸ਼ ਵਰਜ ਸ੍ਰੀ ਗਿਆਨ, ਮਾਇਆ ਹੋਵੇ ਤੇ ਗਿਆਨਵਾਨ ਹੋਵੇ ਖੱਡ ਭਗਾ ਸਪਨ ਜੋ ਤਾਂ ਇਹ ਕਹਿਤ ਭਗਵਾਨ। ਕਿ ਜਿਸ ਵਿਅਕਤੀ ਵਿੱਚ 6 ਗੁਣ ਹੋਣ ਉਹ ਬੰਦਾ ਕਹਦਾ, ਉਹਨੂੰ ਕਹਿੰਦੇ ਰੱਬ। ਇਹ ਉੱਥੋਂ ਵੀ ਵਿਆਖਿਆ ਹੈ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਗੁਰਮੁਖ ਜਨ ਜਿਨ੍ਹਾਂ ਨੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਓਟ ਆਸਰਾ ਲਿਆ ਨਾ, ਉਹਨਾਂ ਦੀ ਸੰਗਤ ਕਰ ਤੇਰੀ ਮੈਲ ਵੀ ਲੈ ਜਾਏਗੀ। ਕਿਉਂਕਿ ਆਪਾਂ ਚੰਗਿਆਂ ਕੋਈ ਬਣਾਂਗੇ ਤੇ ਚੰਗੇ ਬਣ ਜਾਵਾਂਗੇ, ਬੁਰਿਆਂ ਕੋਈ ਬਣਾਂਗੇ ਤੇ ਬੁਰੇ ਬਣ ਜਾਣਗੇ, ਸਾਡਾ ਇਤਿਹਾਸ ਹੈ। ਭਾਈ ਅਗਲੀ ਦੀ ਸੰਗਤ ਕੀਤੀ ਬਾਬਾ ਬਿਧੀ ਚੰਦ ਜੀ ਨੇ ਤੇ ਬਾਬਾ ਬਿਧੀ ਚੰਦ ਜੀ ਬਹੁਤ ਅੱਗੇ ਲੰਘ ਗਏ। ਚੋਹਲੇ ਨਗਰ ਦੇ ਵਿੱਚ ਗੁਰਮੁਖ ਪਿਆਰੇ ਸੰਤ ਬਾਬਾ ਅਦਲੀ ਜੀ ਰਹਿੰਦੇ ਸਨ, ਜਿਹਨੂੰ ਅਸੀਂ ਭਾਈ ਅਦਲੀ ਕਰਕੇ ਨਿਕਲੇ, ਉੱਥੇ ਗੁਰਦੁਆਰਾ ਵੀ ਸਬਾਇਮਾਨ ਹੈ। ਉਹਨਾਂ ਦੀ ਸੰਗਤ ਕੀਤੀ ਤੇ ਬਾਬਾ ਬਿਧੀ ਚੰਦ ਨੂੰ ਮਾਨ ਮਿਲਿਆ, ਗੁਰੂ ਕਾ ਸੀਨਾ ਜੋ ਵਰ ਮੰਗਿਆ ਸੋਈ ਦੇਣਾ। ਇੱਥੇ ਇੱਕ ਹੋਰ ਆਪਣੇ ਮਨ ਵਿੱਚ ਸ਼ੰਕਾ ਆਉਂਦਾ ਵੀ ਭਾਈ ਸਾਹਿਬ ਆਖਿਰਕਾਰ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਇੰਨਾ ਮਾਨ ਦਿੱਤਾ, ਸਨਮਾਨ ਦਿੱਤਾ, ਇੰਨਾ ਪਿਆਰ ਕੀਤਾ, ਕਾਰਨ ਕੀ ਹੈ? ਆਪਾਂ ਰਾਹ 'ਚ ਅੜਕ ਜਾਂਦੇ, ਬਾਬਾ ਅੜਕਿਆ ਨਹੀਂ। ਬਾਬਾ ਬਿਧੀ ਚੰਦ ਜੀ ਨੰਬਰ 1 ਹੋ ਗਿਆ ਨਾ, ਤੇ ਉਹਦਾ ਮੇਨ ਕਾਰਨ ਆਪਾਂ ਰਾਹ 'ਚ ਅੜਕੇ ਆ। ਮੈਨੂੰ ਪੁਰਾਣੇ ਬਜ਼ੁਰਗਾਂ ਦੀ ਬਚਪਨ ਦੀ ਗੱਲ ਚੇਤੇ ਹੈ, ਸਾਡੇ ਬਜ਼ੁਰਗਾਂ ਨੇ ਪਿੰਡ ਵਾਲਿਆਂ ਨੇ ਕਹਿਣਾ, ਪੁੱਤਰ ਜਿਹਨੂੰ ਰੱਬ ਨੇ ਪੁੱਤ ਤੇ ਦੁੱਧ ਦਿੱਤਾ ਉਹਨੂੰ ਅੱਗੇ ਲੋੜ ਕੀ ਹੈ? ਤੇ ਪੇਂਡੂ ਬੋਲੀ ਸਾਡੀ ਪੁਰਾਣੀ ਵੀ ਜੇ ਦੁੱਧ ਘਰ ਹੈ ਨਾ ਤੇ ਪੁੱਤ ਨੇ ਤੇ ਚਾਹੀਦਾ ਕੱਖ ਨਹੀਂ। ਦੋ ਚੀਜ਼ਾਂ ਤੱਕ ਸੀਮਤ, ਕਿਸੇ ਨੂੰ ਦੁੱਧ ਦੀ ਲੋੜ, ਕਿਸੇ ਨੂੰ ਪੁੱਤ ਦੀ ਲੋੜ। ਪਰ ਬਾਬਾ ਬਿਧੀ ਚੰਦ ਨੇ ਨਾ ਦੁੱਧ ਮੰਗਿਆ, ਨਾ ਪੁੱਤ ਮੰਗਿਆ, ਨਾ ਦੁਨੀਆਂ ਦੇ ਪਦਾਰਥ ਮੰਗੇ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਬਿਧੀ ਚੰਦਾ ਜੋ ਮੰਗਣਾ ਅਸੀਂ ਤੇਰੇ ਤੇ ਬੜੇ ਖੁਸ਼ ਹਾਂ। ਤੇ ਬਾਬਾ ਬਿਧੀ ਚੰਦ ਨੇ ਆਖਿਆ ਪਾਤਸ਼ਾਹ ਮੇਰੀ ਮੰਗ ਹੀ ਕੋਈ ਨੀ, ਤੇਰੀ ਖੁਸ਼ੀ ਮੇਰੀ ਮੰਗ ਹੈ, ਤੂੰ ਖੁਸ਼ ਚਾਹੀਦਾ। ਜੇ ਦੇਣਾ ਨਾ ਨਾਮ ਦਾ ਰੰਗ, ਸਾਧ ਦਾ ਸੰਗ, ਨੇਚਾ ਭੰਗ ਬਖਸ਼। ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਵਰ ਦਿੱਤਾ ਬਿਧੀ ਚੰਦ ਸ਼ੀਲਾ, ਜੋ ਵਰ ਮੰਗਿਆ ਸੋਈ ਦੇਣਾ, ਕਦੇ ਕਿਸੇ ਗੱਲ ਕੀ ਨਾ। ਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਇਹੋ ਜਿਹੇ ਪਰਮੇਸ਼ਰ ਪਿਆਰੇ ਦੀ ਸੰਗਤ ਕਰ ਜਿਹਦੇ ਨਾਲ ਤੇਰੇ ਅੰਤਿਸ਼ ਕਰਨ ਦੀ ਜਿਹੜੀ ਮੈਲ ਹੈ ਉਹ ਉਤਰ ਜਾਵੇ, ਲਹਿ ਜਾਵੇ।
ਚੰਦਨ ਚੰਦਨਾ ਸਰਦ ਰੁੱਤ,
ਮੈਂ ਬੇਨਤੀ ਕੀਤੀ ਕਿ ਲੋਕੀ ਸਾਡੇ ਪੁਰਾਤਨ ਲੋਕ ਜਾਂ ਪੁਰਾਣਾ ਸਾਡਾ ਅਧਿਆਤਮਿਕ ਵਿਚਾਰ ਵਾਲੇ ਲੋਕ ਮੱਥੇ ਤੇ ਚੰਦਨ ਦਾ ਤਿਲਕ ਲਾਉਂਦੇ ਵੀ ਅੰਦਰ ਠੰਡ ਪਈ ਹੈ, ਚੰਦਨ ਨੂੰ ਠੰਡਾ ਮੰਨਦੇ ਹਨ। ਔਰ ਇਸੇ ਪ੍ਰਕਾਰ ਜਿਹੜਾ ਚੰਦ ਉਹਨੂੰ ਵੀ ਠੰਡਾ ਮੰਨਿਆ ਗਿਆ। ਪਰ ਗੁਰਮੇਲ ਕਹਿੰਦੇ ਵਿਜੇ ਰਾਮਾ, ਨਾ ਚੰਦਨ ਦੇ ਨਾਲ ਤੇ ਨਾ ਚੰਦ ਦੀ ਪੂਜਾ ਨਾਲ ਅੰਦਰ ਠੰਡ ਨਹੀਂ ਪੈਂਦੀ। ਜੇ ਤੂੰ ਆਖੇ ਨਾ ਵੀ ਕਿਲਾ ਕੱਲਾ ਪਿੰਡੇ ਤੇ ਚੰਦਨ ਕਸਾਰਾ ਤੇ ਸ਼ਾਇਦ ਮਨ ਠੰਡਾ ਹੋ ਜਾਏ, ਇਹ ਗੱਲ ਨਹੀਂ ਬਣਨੀ। ਚੰਦਨ ਦੇ ਚੰਦ ਦੇ ਅੱਗੇ ਹੱਥ ਜੋੜ ਕੇ ਜੇ ਆਖੇ ਠੰਡ ਪੈ ਜਾਏ ਤੇ ਗੱਲ ਨਹੀਂ ਬਣਨੀ। ਤੇ ਜੇ ਆਖੇ ਮੈਂ ਕੱਪੜੇ ਲਾਹ ਕੇ ਪੋਹ ਦੇ ਮਹੀਨੇ ਚ ਪਾਣੀ ਖਲੋਤਾ ਰਹਿਣਾ ਤੇ ਮਿੱਤਰਾ ਅੰਦਰ ਠੰਡ ਨਹੀਂ ਪੈਣੀ, ਸਰੀਰ ਤਾਂ ਆਕੜ ਸਕਦਾ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੀ ਗਈ ਘਾਮ। ਤੇ ਵਿਜੇ ਰਾਮ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਗੱਲ ਸਮਝਿਆ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਵਿਜੇ ਰਾਮ, ਚੰਦਨ ਕਰਕੇ, ਚੰਦ ਕਰਕੇ, ਸਰਦ ਰੁੱਤ ਕਰਕੇ ਜਿਹੜੀ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਉਹ ਨਹੀਂ ਮੁੱਕਦੀ। ਜਿਹੜਾ ਘਾਮ ਸ਼ਬਦ ਹੈ, ਘਾਮ ਕਹਿੰਦੇ ਨੇ ਗਰਮੀ ਨੂੰ, ਸਾਡੇ ਅੰਦਰ ਇੱਕ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਤ੍ਰਿਸ਼ਨਾ ਦੀ ਅੱਗ ਬੰਦਾ ਰੱਜਦਾ ਹੀ ਨਹੀਂ। ਹਜ਼ੂਰ ਕਹਿੰਦੇ ਚੰਦਨ ਦੀ ਲਾ ਕਰਕੇ, ਚੰਦ ਦੀ ਪੂਜਾ ਕਰਕੇ, ਠੰਡ ਵਿੱਚ ਖਲੋਣ ਕਰਕੇ ਜੇ ਕੋਈ ਆਖੇ ਨਾ ਵੀ ਤ੍ਰਿਸ਼ਨਾ ਦੀ ਅੱਗ ਮੁੱਕ ਜਾ, ਮਿਟ ਜਾ, ਇਹ ਬਿਲਕੁਲ ਨਹੀਂ ਮਿਟੇਗੀ।
ਸੀਤਲ ਥੀ ਵੈ ਨਾਨਕਾ,
ਬੇਨਤੀ ਕੀਤੀ ਪਾਤਸ਼ਾਹ ਫਿਰ ਕਰ ਕਿਰਪਾ, ਇਹ ਠੰਡ ਪਵੇ ਕਿਵੇਂ। ਹਜ਼ੂਰ ਕਹਿੰਦੇ ਵਿਜੇ ਰਾਮ ਇਹ ਠੰਡਾ ਹੋਵੇਗਾ।
ਜਪੰਦੜ ਹਰ ਨਾਮ,
ਪਰਮੇਸ਼ਰ ਦੇ ਪਿਆਰੇ ਨੇ ਵਾਹਿਗੁਰੂ ਦਾ ਨਾਮ ਜਪਿਆ, ਉਹਨਾਂ ਦੇ ਅੰਦਰ ਇੰਨੀ ਠੰਡ ਪੈ ਗਈ ਕਿ ਉਹਨਾਂ ਨੂੰ ਦੁਨੀਆਂ ਦੀ ਤਾਕਤ ਕੋਈ ਗਰਮੀ ਨਹੀਂ ਕਰ ਸਕੀ। ਜਦੋਂ ਅਸੀਂ ਪੜ੍ਹਦੇ ਹਾਂ ਨਾ ਤੇ ਸਾਡੇ ਉਸਤਾਦ ਸਾਹਿਬਾਨ, ਟੀਚਰ, ਅਧਿਆਪਕ, ਸਾਡਾ ਦਿਮਾਗ ਮੋਟਾ ਹੋ ਕਹਿੰਦੇ ਨੇ ਕਿ ਪੁੱਤਰ ਆ ਆਧਾਰਨ ਵੇਖ ਕੇ ਤੇ ਇਹਨੂੰ ਸਮਝ ਤੂੰ ਆਧਾਰਨ। ਸਾਡੇ ਇਤਿਹਾਸ ਵਿੱਚ ਇਹਦੀ ਇੱਕ ਬੜੀ ਸੁੰਦਰ ਉਦਾਹਰਨ ਹੈ। ਭਾਈ ਦਿਆਲ ਦਾਸ ਦੇਗ ਵਿੱਚ ਉਬਾਲਿਆ ਜਾ ਰਿਹਾ, ਦੇਗ ਵਿੱਚ, ਤੇ ਇੱਕ ਇੱਥੇ ਨਾਲ ਇਹ ਵੀ ਪੁਆਇੰਟ ਹੈ ਕਿਉਂਕਿ ਆਪਾਂ ਅਗਲੇ ਸਾਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ 400 ਸਾਲ ਅਵਤਾਰ ਦਿਹਾੜਾ ਵੀ ਮਨਾਉਣਾ ਹੈ। ਸਾਨੂੰ ਗੁਰੂ ਨੇ ਕਿਰਪਾ ਕੀਤੀ 75 ਦੇ ਵਿੱਚ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਵੀ ਵਾਹਿਗੁਰੂ ਨੇ ਮੌਕਾ ਬਖਸ਼ਿਆ। ਜਦੋਂ ਅਸੀਂ ਇਤਿਹਾਸ ਵਾਰਦੇ ਹਾਂ ਨਾ ਤੇ ਭਾਈ ਦਿਆਲਦਾਸ ਨੂੰ ਆਖਿਆ ਵੀ ਗੁਰਮੁਖਾ ਤੇਰੀ ਅੰਤਿਮ ਖਾਸ਼ ਕੀ ਹੈ, ਤੂੰ ਕੀ ਚਾਹੁੰਦਾ। ਕਹਿੰਦਾ ਮੇਰੀ ਇੱਕੋ ਖਾਸ਼ ਹੈ ਵੀ ਜਦੋਂ ਤੁਸੀਂ ਮੈਨੂੰ ਦੇਗ ਚ ਬਾਲੋਗੇ ਤਾਂ ਮੈਂ ਹੱਥ ਨਹੀਂ ਜੇ ਖੜੇ ਕਰਦਾ ਵੀ ਮੈਨੂੰ ਦੇਗ ਚ ਨਾ ਬਾਲੋ, ਮੈਨੂੰ ਜਾਣ ਦੀ ਮੈਂ ਤੁਹਾਡੇ ਕੋਲ ਮਾਫ਼ੀ ਮੰਗਦਾ। ਇਹੋ ਜਿਹੀ ਤਾਂ ਗੱਲ ਹੀ ਹੈ ਨੀ, ਪਰ ਇੱਕ ਕੰਮ ਕਰਿਆ ਜੇ ਜਦੋਂ ਦੇਗ ਤੁਸੀਂ ਉਬਾਲਣਾ ਨਾ ਮੈਨੂੰ ਉਦੋਂ ਢੱਕਣ ਨਾ ਰੱਖਿਆ ਜੇ ਉੱਪਰ, ਇਹਦੇ ਨਾਲ ਕੀ ਹੋਏਗਾ। ਕਹਿਣ ਲੱਗਾ ਇਹਦੇ ਨਾਲ ਮੈਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦੀਦਾਰ ਕਰਾਂਗਾ, ਕਿਉਂਕਿ ਮੇਰੇ ਅੰਦਰ ਦੀ ਭਾਵਨਾ ਹੈ ਹੋ ਗਈ ਸਿਵਤ ਕਸਮ ਦੀ, ਨੂਰ ਅਰਸੋ ਕੁਸਮੂ ਝੱਟ ਗਏ, ਤੂੰ ਨਿੱਠੇ ਸੱਚੇ ਪਾਤਸ਼ਾਹ, ਮਨ ਜਨਮ ਜਨਮ ਦੀ ਕੱਟੀਏ, ਇਹ ਮੇਰੇ ਮਨ ਦੀ ਭਾਵਨਾ ਹੈ। ਇਤਿਹਾਸ ਕਹਿੰਦਾ ਗੁਰਮੁਖੋ ਭਾਈ ਦਿਆਲ ਦਾਸ ਦੇਗ ਵਿੱਚ ਉਬਾਲੇ ਗਏ, ਹੱਡੀਆਂ ਅਲਹਿਦਾ ਹੋ ਗਈਆਂ, ਮਾਸ ਅੱਧ ਹੋ ਗਿਆ, ਲੇਕਿਨ ਨਾਮ ਦੀ ਤਾਕਤ ਵੇਖੋ ਉਹ ਗੁਰੂ ਕਾ ਲਾਲ ਇਹ ਪੰਕਤੀਆਂ ਵਾਰ ਵਾਰ ਪੜ੍ਹਦੇ ਆ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਸਰਾਮ। ਮੈਨੂੰ ਉਬਲਦੀ ਦੇਗ ਵਿੱਚ ਵੀ ਸੁਖ ਹੈ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ ਉਹ ਜੋ ਗੁਰਮੁਖ ਪਿਆਰੇ ਭਾਵੇਂ ਮਾਈ ਭਾਵੇਂ ਭਾਈ ਭਾਵੇਂ ਬੱਚਾ ਭਾਵੇਂ ਬਜ਼ੁਰਗ ਭਾ ਕੋਈ ਵੀ ਜੋ ਪਰਮਾਤਮਾ ਦਾ ਨਾਮ ਲੈਂਦਾ ਨਾ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਸਾੜ ਨਹੀਂ ਸਕਦੀ। ਉਹਨਾਂ ਦੇ ਅੰਦਰ ਇੰਨੀ ਠੰਡ ਵਰਤ ਜਾਂਦੀ ਹੈ।
ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ।
ਇੱਥੇ ਗੁਰਮੁਖ ਦਾ ਹੋਰ ਵੱਡਾ ਪੱਖ ਦੱਸਿਆ ਪਾਤਸ਼ਾਹ ਨੇ, ਜਿਵੇਂ ਕਿਸੇ ਨੂੰ ਕਹਿੰਦੇ ਵੀ ਤੂੰ ਆਹ ਮੰਤਰ ਪੜ੍ਹ, ਕਿਸੇ ਨੂੰ ਕਹਿੰਦੇ ਵੀ ਆਹ ਮੰਤਰ ਪੜ੍ਹ ਤੈਨੂੰ ਆਹ ਫਿੱਟ ਰਹੇਗਾ। ਗੁਰੂ ਨਾਨਕ ਦੇ ਘਰ ਵਿੱਚ ਕਹਾਣੀ ਬੰਨਦੀ, ਆਪ ਅਮਰ ਦੀ ਦਾਤ ਪ੍ਰਾਪਤ ਕਰਦੇ ਆ, ਉਹੋ ਹੀ ਮੂਲ ਮੰਤਰ ਬੱਚਿਆਂ ਨੂੰ, ਉਹੋ ਹੀ ਬਜ਼ੁਰਗਾਂ ਨੂੰ, ਉਹੋ ਹੀ ਵੱਡਿਆਂ ਨੂੰ, ਉਹ ਛੋਟਿਆਂ ਨੂੰ, ਕੋਈ ਭਿੰਨ ਭਾਗ ਨਹੀਂ। ਇਹ ਨਹੀਂ ਵੀ ਬੀਬੀ ਇਸ ਪਾਸੇ ਹੋ ਜਾਣ ਤੇ ਆਦਮੀ ਇਸ ਪਾਸੇ ਹੋ ਜਾਣ, ਕੋਈ ਵੀ ਕਰਾ ਦੀ। ਉਹੋ ਹੀ ਪੰਜ ਬਾਣੀਆਂ ਪੜ੍ਹ ਕੇ ਅਮਰ ਦੀ ਦਾਤ ਤਿਆਰ ਕੀਤੀ ਜਾਂਦੀ ਹੈ, ਭੈਣਾਂ ਨੂੰ ਉਹੋ ਅੰਮ੍ਰਿਤ, ਭਰਾਵਾਂ ਨੂੰ ਵੀ ਉਹੋ ਅੰਮ੍ਰਿਤ। ਤੇ ਜਦੋਂ ਗੁਰੂ ਕੇ ਪੰਜ ਪਿਆਰੇ ਸਮਾਨ ਅੰਮ੍ਰਿਤ ਦਾ ਚੁਲਾ ਦੇਣਗੇ ਤੇ ਕਹਿੰਦੇ ਭਾਈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨੀ ਕਹਿੰਦੇ ਬੀਬੀਆਂ ਨੂੰ ਕਹਿੰਦੇ ਕਿ ਵਾਹਿਗੁਰੂ ਜੀ ਕੀ ਖਾਲਸੀ, ਨਾ ਨਾ ਖਾਲਸਾ ਕਹਿੰਦੇ ਹਨ। ਭਾਵ ਰੰਚਕ ਮਾਤਰ ਵੀ ਫਰਕ ਨਹੀਂ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੇ ਚਰਨ ਕਮਲਾਂ ਦਾ ਆਸਰਾ ਲਿਆ ਨਾ, ਭਾਵੇਂ ਕੋਈ ਪਾਪੀ, ਆਪਾਂ ਬਾਣੀ ਚ ਪੜ੍ਹਦੇ ਅਜਾਮਲ ਪਾਪੀ ਜਗ ਜਾਣੇ ਮਨੁੱਖ ਮੈਂ ਨਸਤਾਰਾ। ਦੁਨੀਆਂ ਜਾਣਦੀ ਵੀ ਕਿੱਡਾ ਵੱਡਾ ਗੁਨਾਹਗਾਰ ਸੀ, ਕਿੱਡਾ ਗਲਤ ਮਨੁੱਖ ਸੀ, ਪਰ ਪਰਮਾਤਮਾ ਦਾ ਨਾਮ ਲਿਆ ਤੇ ਮਨੁੱਖ ਵਿੱਚ ਉਸ ਅਜਾਮਲ ਦੀ ਕਲਿਆਣ ਹੋ ਗਈ। ਅਸੀਂ ਗਣਕਾਂ ਦਾ ਜ਼ਿਕਰ ਪੜ੍ਹਦੇ, ਅਨੇਕਾਂ ਦਾ ਜ਼ਿਕਰ ਪੜ੍ਹਦੇ ਹਾਂ। ਇਸ ਕਰਕੇ ਮੇਰੀ ਪਾਤਸ਼ਾਹ ਕਹਿੰਦੇ ਗੁਰਮੁਖੋ ਪਰਮਾਤਮਾ ਦਾ ਨਾਮ ਹੀ ਅਜਿਹਾ, ਉਹਨੂੰ ਕੋਈ ਵੀ ਲੈ ਲੈ, ਜਿੰਨਾ ਦਾਸਾ ਭਾਵ ਧਾਰ ਕੇ ਲਿਆ ਭਾਈ ਸਾਰਿਆਂ ਦੀ ਕਲਿਆਣ ਹੋ ਗਈ।
ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ।
ਪਾਤਸ਼ਾਹ ਕਹਿੰਦੇ ਬਾਣੀ ਪੜ੍ਹਿਆ ਵੀ ਕਰ ਤੇ ਬਾਣੀ ਸੁਣਿਆ ਵੀ ਕਰ। ਇੱਥੇ ਇੱਕ ਨਿੱਕੀ ਜੀ ਬੜੀ ਕੀਮਤੀ ਵਿਚਾਰ ਹੈ। ਆਮ ਗੁਰਮੁਖ ਪਿਆਰੇ ਭੈਣਾਂ ਵੀਰ ਸਾਨੂੰ ਪੁੱਛਦੇ ਰਹਿੰਦੇ ਨੇ ਵੀ ਭਾਈ ਸਾਹਿਬ ਬਾਣੀ ਪੜ੍ਹੀ ਦੀ ਪਰ ਮਨ ਟਿਕਦਾ ਜਿਹਾ ਨਹੀਂ, ਇਹ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਹੈ। ਤੇ ਤੁਸੀਂ ਕਹਿੰਦੇ ਬਾਣੀ ਪੜ੍ਹੋ, ਅਸੀਂ ਬਾਣੀ ਪੜ੍ਹਦੇ ਹਾਂ, ਲੇਕਿਨ ਗੱਲ ਨਹੀਂ ਬਣਦੀ। ਇਹਦਾ ਗੁਰਮੁਖ ਇੱਕੋ ਇੱਕ ਤਰੀਕਾ ਇਹ ਹੈ, ਅਸੀਂ ਬਾਣੀ ਆਪ ਪੜ੍ਹ ਕੇ ਤੇ ਉਹਨੂੰ ਸੁਣਨ ਦਾ ਯਤਨ ਵੀ ਕਰੀਏ। ਅਸੀਂ ਬੜਾ ਉੱਚੀ ਉੱਚੀ ਬੋਲਦੇ, ਮਾੜੀ ਗੱਲ ਨਹੀਂ, ਆਪੋ ਵੱਲੋਂ ਢੰਗ ਹੈ, ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲਦਾ ਕਿ ਮੈਂ ਕਿਹੜੀ ਪੌੜੀ ਪੜ੍ਹਨੀ ਤੇ ਕਿਹੜੀ ਰਹਿ ਗਈ। ਇਹਦਾ ਭਾਵ ਕਿ ਸਾਡਾ ਮਨ ਐਬਸੈਂਟ ਹੈ, ਗੈਰ ਹਾਜ਼ਰ ਹੈ। ਉਪਰਾਲਾ ਕੀਤਾ ਜਾਏ ਵੀ ਮਨ ਦੀ ਹਾਜ਼ ਲੱਗੇ, ਮਨ ਦੀ ਹਾਜ਼ਰੀ। ਇਸ ਕਰਕੇ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਮਨੁੱਖ ਜਿਹਨਾਂ ਨੇ ਗੋਬਿੰਦ ਅਕਾਲ ਪੁਰਖ ਪਰਮਾਤਮਾ ਦਾ ਨਾਮ ਸੁਣਿਆ ਨਾ, ਉਹਦੀ ਨਿਸ਼ਾਨੀ ਕੀ, ਆਪਾਂ ਨੂੰ ਕਿਵੇਂ ਪਤਾ ਲੱਗੇ ਭਾਈ ਨਾਮ ਸੁਣਿਆ। ਤੇ ਗੁਰਦੇਵ ਕਹਿੰਦੇ ਫਿਰ ਉਹਨਾਂ ਬੰਦਿਆਂ ਦੇ ਅੰਦਰ ਖੌਫ ਨਹੀਂ ਰਹਿੰਦਾ, ਨਿਰਭਉ ਭਏ ਮਨ, ਜਿਹੜਾ ਉਹਨਾਂ ਦਾ ਮਨ ਹੈ ਨਾ ਬੇਖੌਫ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ।
ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ।
ਜੋ ਵਿਚਾਰ ਕਰੀਦੀ ਹੈ ਨਾ ਤੇ ਮਨ ਹੈਰਾਨ ਹੁੰਦਾ ਕਿ ਉਸ ਪੰਡਿਤ ਦੇ ਅੰਦਰ ਕਿੰਨੀਆਂ ਵਿਚਾਰਾਂ ਹੋਣਗੀਆਂ। ਆਪ ਆਮ ਕਹਿੰਦੇ ਵੀ ਗਿਆਨੀ ਤੁਸੀਂ ਕਹਿੰਦੇ ਬਾਣੀ ਪੜ੍ਹੋ, ਬਾਣੀ ਵੀ ਪੜ੍ਹੀ ਦੀ ਸੇਵਾ ਵੀ ਕਰੀਦਾ, ਪਰ ਮਾਇਆ ਦਾ ਗੱਫਾ ਤਾਂ ਨਹੀਂ ਮਿਲਦਾ, ਮਾਇਆ ਬੜਾ ਕਿਵੇਂ ਸਰੇ। ਇੱਥੇ ਗੁਰਦੇਵ ਨੇ ਸੰਤੁਸ਼ਟੀ ਦਿੱਤੀ, ਕਨਵਿੰਸ ਕੀਤਾ ਵੀ ਗੁਰਮੁਖਾ ਤੂੰ ਵਾਹਿਗੁਰੂ ਨਾਲ ਜੋੜ, ਟੋਟ ਨਾ ਆਵੇ ਮੂਰ ਸੰਚਿਆ ਨਾਮ ਧਨ। ਜਿਨ੍ਹਾਂ ਨੇ ਨਾਮ ਧਨ ਇਕੱਠਿਆਂ ਕਰਨਾ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਘਾਟਾ ਹੀ ਨਹੀਂ ਪੈਂਦਾ। ਸਾਡੀ ਕੌਮ ਦੇ ਵਿਦਵਾਨ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ ਇੱਥੇ ਕਥਾ ਕਰਦੇ ਹੁੰਦੇ ਸਨ ਤੇ ਮੈਂ ਉਹਨਾਂ ਦੀ ਗੱਲ ਚੇਤੇ ਰੱਖੀ, ਮੈਨੂੰ ਬੜੀ ਮਨ ਲੱਗੀ, ਚੰਗੀ ਲੱਗੀ। ਉਹਨਾਂ ਨੇ ਇੱਥੇ ਮੰਜੀ ਸਾਹਿਬ ਕਥਾ ਕਰਦਿਆਂ ਜ਼ਿਕਰ ਕੀਤਾ ਸੀ ਵੀ ਕਾਨਪੁਰ ਦੋ ਆਦਮੀ ਆਪਸੀ ਵਿਚਾਰਾਂ ਕਰਨ ਵੀ 84 ਦੇ ਵਿੱਚ ਸਿੱਖਾਂ ਨੂੰ ਇੰਨੀ ਮਾਰ ਪਈ, ਇਹਨਾਂ ਨੂੰ ਟਾਇਰਾਂ ਨਾਲ ਸਾੜਿਆ, ਅੱਗ ਲਾ ਕੇ ਸਾੜਿਆ। ਇਹ ਮਸਕੀਨ ਸਾਹਿਬ ਦੇ ਬੋਲ ਰਿਹਾ ਸੀ, ਮੰਜੀ ਸਾਹਿਬ ਦੇ, ਤੇ ਕਹਿਣ ਲੱਗਾ ਮੈਂ ਹੈਰਾਨ ਹਾਂ ਵੀ ਕਿਤੇ ਸਿੱਖ ਨੂੰ ਮੰਗਦਿਆਂ ਨਹੀਂ ਦੇਖਿਆ। ਘਰਾਂ ਵੀ ਕਾਰੇ ਨਾਲ ਸਾੜ ਘੱਤੇ, ਪਰਿਵਾਰਾਂ ਦੇ ਪਰਿਵਾਰ ਮਾਰ ਘੱਤੇ, ਪਰ ਮੈਂ ਕਿਸੇ ਸਟੇਸ਼ਨ ਤੇ ਮੰਗੇ ਮੰਗਦੇ ਨਹੀਂ ਦੇਖਿਆ। ਤੇ ਦੂਜਾ ਬਜ਼ੁਰਗ ਕਹਿਣ ਲੱਗਾ ਭਰਾਵਾ ਮੈਂ ਮੰਗਣਾ ਵੀ ਨਹੀਂ। ਅਖੇ ਕਿਉਂ? ਕਹਿੰਦਾ ਵੀ ਇਹਨਾਂ ਦੇ ਬਾਪੂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ 20 ਰੁਪਏ ਦਾ ਖਰਾ ਸੌਦਾ ਕੀਤਾ ਨਾ ਆਪਣੇ ਬਾਪੂ ਕੋਲ ਚਪੇੜਾ ਖਾ ਕੇ, ਉਹ ਇੰਨੀ FD ਕਰਾ ਗਿਆ ਸਕਾਉਣ ਵਾਸਤੇ ਵੀ ਇਹਨਾਂ ਨੂੰ ਜਿੰਨੀ ਮਰਜ਼ੀ ਕੋਈ ਦੁਨੀਆਂ ਦੀ ਤਾਕਤ ਤੰਗ ਕਰੇ ਨਾ, ਕੋਈ ਪੈਸੇ ਮੁੱਕਣੇ ਨਹੀਂ। ਇਹ ਮਸਕੀਨ ਸਾਹਿਬ ਦੇ ਬੋਲ ਨੇ ਇਸ ਸਟੇਜ ਤੇ। ਉਹ ਕਹਿੰਦੇ ਵੀ ਇਹਨਾਂ ਦਾ ਬਾਪੂ ਗੁਰੂ ਨਾਨਕ ਪਾਤਸ਼ਾਹ ਜਿਹੜੀ 20 ਰੁਪਏ ਦਾ ਖਰੇ ਸੌਦੇ ਦੀ FD ਕਰਾ ਗਿਆ, ਉਹ ਇੰਨੀ ਵੱਧ ਕੀਤੀ ਇਹ ਮੁੱਕ ਹੀ ਨਹੀਂ ਸਕਦੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜਿਹਨਾਂ ਨਾਮ ਤੁਹਾਨੂੰ ਖੱਟਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਘਾਟਾ ਆਉਂਦਾ ਹੀ ਨਹੀਂ।
ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ।
ਸੰਤਾਂ ਕੋਲ ਜਾਣ ਨੂੰ ਜੀ ਵੀ ਨਹੀਂ ਜੀ ਕਰਦਾ ਕਿ ਬਾਬੇ ਨੇ ਕਹਿਣਾ ਬਾਣੀ, ਪਰ ਬਾਬੇ ਨੇ ਕਹਿਣਾ ਝਾੜੂ ਮਾਰਿਆ ਕਰ ਤੇ ਮੈਂ ਵਿਹਲਾ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਹਨਾਂ ਨੇ ਵੱਡੇ ਪੁੰਨ ਕੀਤੇ, ਉਹਨੂੰ ਚੰਗੇ ਕਰਮ ਕੀਤੇ ਹੋਣਾ, ਉਹਨਾਂ ਨੂੰ ਪਰਮੇਸ਼ਰ ਦੇ ਪਿਆਰ ਹੈ ਵੀ ਸੰਗਤ ਮਿਲਦੀ ਹੈ।
ਪਾਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
ਇਹਨੇ ਵੀ ਸਵੇਰੇ ਨਿਤ ਨਿਯਮ ਕਰ ਲਿਆ ਤੇ ਕੰਮ ਮੁੱਕ ਗਿਆ। ਨਾ ਪਿਆਰਿਆ, ਅੱਠੇ ਫਿਰ ਪਰਮਾਤਮਾ ਦਾ ਨਾਮ ਵਾਲੇ ਪਾਸੇ ਨੂੰ ਖਿਆਲ ਰੱਖ ਤੇ ਹਰੀ ਦੇ ਜਸ ਨੂੰ, ਹਰੀ ਦੀ ਵਡਿਆਈ ਨੂੰ ਸੁਣਨ ਦਾ ਯਤਨ ਕਰ। ਇਹ ਨਹੀਂ ਵੀ ਸਵੇਰੇ ਨਿਤਨੇਮ ਕਰਨਾ ਤੇ ਰੱਬ ਦਾ ਲਾਂਭਾ ਲਾਹ ਦਿੱਤਾ ਵੀ ਪਾਤਸ਼ਾਹ ਨਿਤਨੇਮ ਅੱਜ ਗਿਆ ਹੋ ਤੇ ਅੱਜ ਦੀਆਂ ਛੁੱਟੀਆਂ ਤੇ ਭੜਕੇ ਫੇਰ ਵੇਖਾਂਗੇ। ਆਪਾਂ ਇਹੋ ਕਰਦੇ ਨੇ ਕਿ ਅੱਧੇ ਘੰਟੇ 'ਚ ਨਿਤਨੇਮ ਨਿਬੇੜਿਆ। ਇੱਕ ਲਫ਼ਜ਼ ਆਮ ਮੈਂ ਵੇਖਿਆ ਲੋਕਾਂ ਨੂੰ ਕਰ ਕਹਿੰਦਿਆਂ ਤੇ ਬੇਨਤੀ ਕਰੋ ਨਾ ਵਰਤਿਆ ਕਰੋ। ਗਿਆਨੀ ਜੀ ਨੇ 15 ਮਿੰਟਾਂ 'ਚ ਨਿਤਨੇਮ ਨਿਬੇੜ ਲੈਂਦਾ। ਉਹ ਭਲਿਓ ਨਿਤਨੇਮ ਨੂੰ ਨਿਬੇੜੀ ਦਾ, ਪਾਪ ਨਿਬੇੜੀ ਦੇ ਨੇ, ਗੁਨਾਹ ਨਿਬੇੜੀ ਦੇ ਨੇ, ਬੁਰਿਆਈਆਂ ਨਿਬੇੜੀ ਨਿਬੇੜ ਕਹਿੰਦੇ ਨੇ ਖਤਮ ਕਰਨਾ। ਅਸੀਂ ਨਿਤਨੇਮ ਨੂੰ ਖਤਮ ਨਹੀਂ ਕਰਨਾ, ਆਪਣੇ ਗੁਨਾਹ ਤੇ ਪਾਪਾਂ ਨੂੰ ਖਤਮ ਕਰਨਾ। ਸਾਡੇ ਤੇ ਕਿਤੇ ਗੁਰੂ ਕਿਰਪਾ ਕਰਦੇ। ਮੇਰੇ ਪਾਤਸ਼ਾਹ ਨੇ ਉਹ ਗੱਲ ਕਹੀ ਵੀ ਗੁਰਮੁਖਾ ਅੱਠੇ ਪੈਰੋ ਦਾ ਧਿਆਨ ਧਰ ਤੇ ਹਰੀ ਦੇ ਜਸ ਨੂੰ ਸੁਣਨ ਦਾ ਯਤਨ ਕਰ। ਇਹ ਹਜ਼ੂਰ ਨੇ ਸਾਡੇ ਤੇ ਰਹਿਮਤ ਕਰਕੇ ਬਖਸ਼ਿਆ। ਹੁਣ ਬਲਾਵਲ ਰਾਗ ਦੇ ਵਿੱਚ ਜਿਹੜੀ ਲੜੀਵਾਰ ਸੰਥਿਆ ਚੱਲਦੀ ਹੈ, ਪੌੜੀ ਦੀ ਵਿਚਾਰ ਸਬਲ ਕਰੋ ਜੀ।
ਪੌੜੀ ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾਂ ਕਾ ਮਿਤ ਹਰ।
ਆਮ ਕਰਕੇ ਜਿਵੇਂ ਆਪਾਂ ਬਾਣੀ ਚ ਪੜ੍ਹਦੇ, ਦੱਖਣ ਦੇਸ ਹਰੀ ਕਾ ਬਾਸਾ, ਪਛਮ ਅੱਲੋ ਮੁਕਾਮਾ, ਬਿਰਮੇ ਖੇ ਖੋਜਰੇ ਦਿਲ ਖੋਜੋ ਇਹੀ ਠੌਰ ਮੁਕਾਮਾ। ਕਿਸੇ ਦਾ ਖਿਆਲ ਹੈ ਕਿ ਰੱਬ ਦੱਖਣ ਵਿੱਚ ਰਹਿੰਦਾ ਹੈ, ਕਿਸੇ ਦਾ ਖਿਆਲ ਹੈ ਕਿ ਰੱਬ ਪਛਮ ਵਿੱਚ ਰਹਿੰਦਾ ਹੈ। ਲੇਕਿਨ ਗੁਰਮੁਖ ਦਾ ਸਿਧਾਂਤ ਇਹ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਉਹ ਸਾਰਿਆਂ ਦੇ ਵਿੱਚ ਹੈ। ਜਿਹੜੀ ਫਾਰਸੀ ਹੈ ਨਾ, ਇਹਦੇ ਸਭ ਤੋਂ ਮੁੱਖ ਵਿਦਵਾਨ ਮੰਨਿਆ ਸ਼ੇਖ ਸ਼ਾਦੀ ਨੂੰ, ਜਿਵੇਂ ਪੰਜਾਬੀ ਦੇ ਨੇ ਭਾਈ ਵੀਰ ਸਿੰਘ ਜੀ ਨੂੰ, ਵਾਰਿਸ ਸ਼ਾਹ ਨੂੰ ਪੰਜਾਬੀ ਲਿਟਰੇਚਰ ਦਾ ਮੁੱਖ ਵਿਦਵਾਨ ਮੰਨਿਆ, ਅੰਗਰੇਜ਼ੀ ਦਾ ਸ਼ੇਕਸਪੀਅਰ ਨੂੰ ਮੰਨਿਆ। ਇਸੇ ਤਰ੍ਹਾਂ ਜਿਹੜਾ ਫਾਰਸੀ ਸਾਹਿਤ ਹੈ ਨਾ, ਇਹਦਾ ਉਹਨੂੰ ਵਿਦਵਾਨ ਮੰਨਿਆ ਸ਼ੇਖ ਸ਼ਾਦੀ ਨੂੰ। ਤੇ ਉਹਨੇ ਰੋਜ਼ਾਨਾ ਆਪਣੇ ਵਿਖਿਆਨ ਤੋਂ ਬਾਅਦ ਆਪਣੇ ਬੱਚਿਆਂ ਨੂੰ ਕਹਿਣਾ ਵੀ ਪੁੱਤਰ ਰੱਬ ਹਰ ਥਾਂ ਤੇ ਵੱਸਦਾ ਹੈ। ਆਖਿਰਕਾਰ ਪਤਾ ਨਹੀਂ ਉਹਨੇ ਕਿੰਨਾ ਵਿੱਚ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਇਆ ਤੇ ਇੱਕ ਦਿਨ ਕਹਿਣ ਲੱਗਾ ਵੀ ਕਾਕਾ ਤੁਸੀਂ ਮੈਨੂੰ ਮੇਰੇ ਮਜੂਦ ਤੁਹਾਨੂੰ ਕਹੀ ਨਾ ਦੱਸੋ। ਤੇ ਇੱਕ ਵਿਦਿਆਰਥੀ ਨੇ ਹੱਥ ਖੜਾ ਕੀਤਾ, ਕਹਿਣ ਲੱਗਾ ਅੱਜ ਉਸਤਾਦ ਜੀ ਮੈਨੂੰ ਆ ਗਿਆ ਵੀ ਮੈਂ ਦੱਸਦਾ ਵੀ ਰੱਬ ਕਿੱਥੇ ਰਹਿੰਦਾ। ਉਹ ਕਹਿਣ ਲੱਗੇ ਵੀ ਤਾਂ ਕਦੇ ਬੋਲਿਆ ਨਹੀਂ। ਕਹਿਣ ਲੱਗਾ ਪੁੱਤਰ ਤੂੰ ਇਹ ਦੱਸ ਦੇ। ਕਹਿੰਦਾ ਵੀ ਹਰਥਾਂ ਦੇ ਵੱਸਦਾ ਪਰ ਆਪਣੇ ਅੰਦਰ ਨਹੀਂ ਵੱਸਦਾ। ਸ਼ੇਖ ਸ਼ਾਹ ਵੀ ਹੈਰਾਨ ਹੋਏ, ਕਹਿਣ ਲੱਗਾ ਵੀ ਤੂੰ ਤਾਂ ਗੱਲ ਬੜੀ ਮਰ ਕੇ ਦੀ ਕੀਤੀ, ਮੈਂ ਤਾਂ ਰੋਜ਼ਾਨਾ ਜਦੋਂ ਵੀ ਤੁਹਾਨੂੰ ਵਿਖਿਆਨ ਦੇਣਾ ਤੇ ਮੈਂ ਕਹਿੰਦਾ ਵੀ ਰੱਬ ਹਰਥਾਂ ਤੇ ਵੱਸਦਾ, ਤੂੰ ਮੇਰੀ ਗੱਲ ਹੀ ਕੱਟ ਕੱਤੀ। ਉਹ ਵਿਚਾਰਵਾਨ ਬੱਚਾ ਕਹਿਣ ਲੱਗਾ ਉਸਤਾਦ ਜੀ ਤੁਸੀਂ ਠੀਕ ਆਪਣੀ ਥਾਂ ਤੇ, ਲੇਕਿਨ ਮਨੁੱਖ ਵਿੱਚ ਇੱਕ ਕਮਜ਼ੋਰੀ ਹੈ, ਉਹ ਆਪਣੇ ਚ ਮੰਨਣ ਦੀ ਬਜਾਏ ਦੂਜੇ ਥਾਵਾਂ ਤੇ ਮੰਨਦਾ ਹੈ। ਮੈਂ ਇੱਕ ਬੇਨਤੀ ਕਰਨ ਲੱਗਾ, ਤਾਂ ਗਲਤ ਅਰਥ ਨਾ ਕਰਨਾ, ਮੈਂ ਪਹਿਲਾਂ ਮਾਫ਼ੀ ਮੰਗਦਾ। ਆਪਾਂ ਅੰਮ੍ਰਿਤਸਰ ਬਾਰੇ ਕਹਿੰਦੇ ਵੀ ਜਿੰਨਾ ਚਿਰ ਹਜ਼ੂਰ ਸਾਹਿਬ ਨਾਲ ਗਏ ਗੱਲ ਨਹੀਂ ਬਣਨੀ, ਤੇ ਹਜ਼ੂਰ ਸਾਹਿਬ ਵਾਲੇ ਕਹਿੰਦੇ ਵੀ ਆਪਾਂ ਅੰਮ੍ਰਿਤਸਰ ਨਾਲ ਗਏ ਤੇ ਸਾਡੀ ਯਾਤਰਾ ਪਵਾਉਣ ਲਈ, ਤੇ ਇਹਦਾ ਭਾਵ ਉਹਨਾਂ ਦਾ ਰੱਬ ਇੱਥੇ ਹੈ ਤੇ ਸਾਡਾ ਉੱਥੇ ਹੋਇਆ। ਕਿਹੜੀ ਜਗ੍ਹਾ ਹੈ ਜਿੱਥੇ ਰੱਬ ਨਹੀਂ? ਅਸੀਂ ਰੋਜ਼ਾਨਾ ਜਾਪ ਸਾਹਿਬ ਦਾ ਪਾਠ ਕਰਦੇ ਤੇ ਸੁਣਦੇ ਹਾਂ, ਹਜ਼ੂਰ ਕਹਿੰਦੇ ਜਤਰ ਪੁੱਤਰ ਦਿਸਾ ਦਿਸਾ ਹੋਏ ਫੈਲਿਓ ਅਨੁਰਾਗ, ਅਨੁਰਾਗ ਤੋਂ ਭਾਵ ਕੰਟੀਨਿਊਸ ਨਹੀਂ ਲਗਾਤਾਰ, ਜਿੱਥੇ ਕਿੱਥੇ ਹੈ ਨਾ, ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਾ ਹੋਵੇ। ਉਹ ਵਿਚਾਰ ਇੱਥੇ ਆ, ਸਭਨਾ ਜੀਆਂ ਵਿੱਚ ਹਰ ਆਪ ਜਿਹੜਾ ਪਰਿਪੂਰਨ ਪਰਮਾਤਮਾ ਭਾਈ ਉਹ ਸਾਰਿਆਂ ਦੇ ਵਿੱਚ ਹੈ।
ਸਭ ਸੋ ਭਗਤਾਂ ਕਾ ਮਿਤਹਾਰ,
ਜਿਹੜੇ ਉਹਦੇ ਭੈ ਜਰੀਰ ਦੇ ਨੇ ਨਾ, ਉਹਨਾਂ ਦਾ ਉਹ ਮਿੱਤਰ ਹੈ। ਬਾਬੇ ਕਬੀਰ ਦੀ ਰੱਖਿਆ ਕੀਤੀ, ਬਾਬੇ ਨਾਮਦੇਵ ਦੀ ਰੱਖਿਆ ਕੀਤੀ।
ਸਭ ਕੋਈ ਹਰ ਕੈ ਵਸ, ਭਗਤਾਂ ਕੈ ਆਨੰਦ ਕਾਰ।
ਆਪਾਂ ਕਹਿੰਦੇ ਕਿ ਵਿਦਿਆ ਦਾ ਆਪਣਾ ਪੇਪਰ ਨਿਕਾਲਦਾ ਤੇ ਆਪਾਂ ਕਹਿੰਦੇ ਸਰਸਵਤੀ ਦੇਵੀ ਦਾ ਧਿਆਨ ਕਰੀਏ, ਜੇ ਕਿਸੇ ਨੂੰ ਭੁੱਲ ਜਾਣਾ ਤੇ ਕਹਿੰਦਾ ਵੀ ਬਾਬੇ ਹਨੂੰਮਾਨ ਨੂੰ ਚੇਤੇ ਕਰੀਏ। ਔਰ ਅਸੀਂ ਤਾਕਤਾਂ ਵਾਲੀਆਂ ਜਿਵੇਂ ਮਹਿਕਮੇ ਨੇ, ਖੇਤੀਬਾੜੀ ਮੰਤਰੀ ਤੇ ਕਾਨੂੰਨ ਵਾਲਾ ਰੇਲਵੇ ਵਾਲਾ, ਅਸੀਂ ਰੱਬ ਦੇ ਵੀ ਮਹਿਕਮੇ ਵੱਡੇ ਨੇ, ਲੇਕਿਨ ਗੁਰਮਤਿ ਸਹਿਮਤ ਨਹੀਂ। ਗੁਰਮਤਿ ਕਹਿੰਦੀ ਭਾਈ ਉਹਦਾ ਪਰਿਪੂਰਨ ਪਰਮਾਤਮਾ ਨਾਲ ਸਭ ਕੋ ਹਰ ਕੇ ਵਸ, ਸਾਰਾ ਕੁਝ ਪਰਮਾਤਮਾ ਦੀ ਕੰਟਰੋਲ ਚ, ਉਹਦੇ ਵਿੱਚ ਕੋਈ ਵੀ ਕਾਰਜ ਹੋਵੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰ, ਕੋਈ ਵੀ ਕਾਰਜ ਹੋਵੇ। ਸਭ ਕੋ ਹਰ ਕੇ ਵਸ, ਸਾਰਾ ਕੁਝ ਉਸ ਪਰਿਪੂਰਨ ਪਰਮਾਤਮਾ ਦੀ ਵਸ ਵਿੱਚ ਕੰਟਰੋਲ ਵਿੱਚ ਹੈ।
ਹਰ ਭਗਤਾਂ ਕਾ ਮੇਲੀ ਸਰਬਤ ਸੋ,
ਆਮ ਸਾਡੀ ਬੋਲੀ ਵੀ ਗੁਰਮੁਖਾ ਰੱਬ ਦਾ ਭੈ ਕਰਿਆ ਕਰ, ਇੰਨਾ ਭੈ ਕਿਉਂ ਲਾਇਆ? ਇਹ ਸਾਡੀ ਆਮ ਬੋਲੀ ਹੈ, ਭਗਤਾ ਭਾਵਨ ਦਾ ਭੈ ਵਾਲੀ ਗਤੀ, ਜਿਹੜਾ ਪਰਮਾਤਮਾ ਦਾ ਖੌਫ ਰੱਖਦਾ ਹੈ। ਸਾਡਾ ਸੁਭਾਅ ਹੈ ਲੋਕਾਂ ਤੋਂ ਪਰਦਾ ਕਰਦੇ ਤੇ ਰੱਬ ਦਾ ਸਾਨੂੰ ਡਰ ਹੀ ਨਹੀਂ, ਤੇ ਰੱਬ ਕਿਹੜਾ ਵੇਹਦਾ? ਜਦਕਿ ਗੁਰਮਤਿ ਕਹਿੰਦੀ ਅੱਗੋਂ ਦੇਖੇ ਪਿੱਛੋਂ ਦੇਖੇ ਤੁਸੀਂ ਤੇ ਕਾਸ਼ ਪਾਵੇ, ਬੰਦਿਆਂ ਕੋਲ ਪਰਦਾ ਕਰ ਲਿਆ ਪਰ ਤੇਰੇ ਕੋਲ ਪਰਦਾ ਨਹੀਂ ਹੋਣਾ। ਮੇਰੇ ਪਾਤਸ਼ਾਹ ਕਹਿੰਦੇ ਜਿਹੜੀ ਭੈ ਵਾਲੀ ਗਤੀ ਚ ਲੈ ਲਾ, ਉਹਨਾਂ ਦੇ ਘਰ ਆਨੰਦ ਹੀ ਆਨੰਦ ਹੈ, ਖੁਸ਼ੀ ਹੀ ਖੁਸ਼ੀ ਹੈ।
ਜਨ ਟੰਗ ਧਾਰ,
ਇਸ ਪ੍ਰਕਾਰ ਹਰ ਭਗਤਾਂ ਕਾ ਮੇਲੀ, ਮੇਲੀ ਤੋਂ ਭਾਵ ਮਲਾਪੀ, ਜਿਹਨੂੰ ਆਪਾਂ ਕਹਿੰਦੇ ਪੱਕਾ ਦੋਸਤ, ਬੋਜ਼ਮ ਫਰੈਂਡ, ਜਿਹੜਾ ਪਰਮਾਤਮਾ ਨਾਲ ਉਹ ਭਗਤਾਂ ਦਾ ਪਰਮ ਮਿੱਤਰ ਹੈ, ਜਿਹਨੂੰ ਆਪਾਂ ਆਮ ਪੇਂਡੂ ਬੋਲੀ ਲਫ਼ਜ਼ ਛੱਪਦੇ ਵੀ ਰੋਟੀਆ ਯਾਰ ਦੋਸਤ। ਹਰ ਭਗਤਾਂ ਕਾ ਮੇਲੀ ਸਰਬੱਤ, ਸਾਰੇ ਜਣੇ, ਸੌ ਸੌ ਦਾ ਭਾਵ ਇਹ ਜਿਵੇਂ ਗੁਰਮੁਖ ਨੇ ਪੜ੍ਹਿਆ ਨਾ, ਇੱਥੇ ਬਿੰਦੀ ਲਾ ਕੇ ਦਾ ਉਚਾਰਨ ਕਰਨਾ। ਗੁਰਮੁਖਾ ਜਿਹੜੇ ਉਹਦੇ ਬਣ ਗਏ ਨੇ ਨਾ, ਸਾਰੇ ਜਿਹੜੇ ਨੇ ਉਹ ਬਿਖੌਫ ਹੋ ਕੇ ਸੌਣ, ਮਿਸਰ ਜਨ ਟੰਗ ਧਰ। ਇਹ ਸਾਡਾ ਆਮ ਕਹਾਵਤ ਹੈ, ਪਿਫਰਾਂ ਨੂੰ ਲੱਤਾਂ ਰਸਾਲ ਕੇ ਪਿਆ, ਉਹਨੂੰ ਫਿਕਰ ਹੀ ਕੋਈ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਮਿਸਰ ਹੋ ਕਰਕੇ ਟੰਗ ਤੇ ਟੰਗ ਰੱਖ ਕੇ ਸੌ, ਤੂੰ ਉਹਦਾ ਬਣ ਗਿਆ, ਤੈਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ।
ਹਰ ਸਭ ਨਾ ਕਾ ਹੈ ਖਸਮ,
ਖਸਮ ਦਾ ਭਾਵ ਮਾਲਕ ਜਿਹੜਾ ਹਰ ਥਾਂ ਤੇ ਵਿਆਪਕ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ ਹਰ ਦੇ ਗੁਰਮੁਖ 52 ਅਰਥ ਕੀਤੇ ਨੇ ਮਾਨਕੋਸ਼ ਵਿੱਚ। ਹਰ ਸ਼ਬਦ ਆਪਾਂ ਆਮ ਬੋਲਦੇ ਹਾਂ ਤੇ ਭਾਈ ਕਾਹਨ ਸਿੰਘ ਨਾਭਾ ਨੇ ਹਰ ਦੇ ਅਰਥ 52 ਕੀਤੇ ਨੇ ਮਾਨਕੋਸ਼ ਵਿੱਚ, ਤੇ ਸਾਰੇ ਦੇ 72 ਅਰਥ ਕੀਤੇ ਨੇ। ਹਰ ਦਾ ਅਰਥ ਚੋਰ ਵੀ ਹੈ, ਹਰ ਦਾ ਅਰਥ ਅੱਗ ਵੀ ਹੈ, ਹਰ ਦਾ ਅਰਥ ਪਾਣੀ ਵੀ ਹੈ। ਜਿਹਨਾਂ ਮਹਾਂਪੁਰਸ਼ਾਂ ਕੋਲ ਵਿਦਿਆ ਪੜ੍ਹੀ ਹੈ ਨਾ, ਜਦੋਂ ਸਾਨੂੰ ਉਹਨੂੰ ਅਰਥ ਪੜ੍ਹਾਏ ਤੇ ਮੈਂ ਸ਼ੰਕਾ ਕੀਤਾ ਵੀ ਮਹਾਂਪੁਰਸ਼ ਸਾਨੂੰ ਚੰਗਾ ਪੜ੍ਹਾਉਣ ਲੱਗੇ, ਨਾਲੇ ਕਹਿੰਦੇ ਰੱਬ ਚੋਰ ਹੈ ਤੇ ਨਾਲੇ ਤੁਸੀਂ ਕਹਿੰਦੇ ਵੀ ਰੱਬ ਸਭ ਦਾ ਮਾਲਕ, ਤੇ ਇਹ ਦੋ ਲਫ਼ਜ਼ ਕਿਵੇਂ? ਉਹ ਕਹਿੰਦੇ ਪੁੱਤਰਾ ਲਫ਼ਜ਼ ਠੀਕ, ਅਰਥ ਠੀਕ ਨੇ ਪਰ ਤੈਨੂੰ ਸਮਝ ਨਹੀਂ ਅਜੇ, ਹੌਲੀ ਹੌਲੀ ਪੈ ਜਾਏਗੀ। ਕਹਿੰਦੇ ਇਹ ਲਫ਼ਜ਼ ਤਾਂ ਹੈ ਜਦੋਂ ਕਿਸੇ ਦੇ ਘਰ ਚੋਰ ਚੋਰੀ ਕਰਦਾ ਤੇ ਘਰ ਵਾਲਿਆਂ ਨੂੰ ਪਤਾ ਨਹੀਂ ਚੱਲਦਾ, ਸਾਰਾ ਘਰ ਖਾਲੀ ਕਰਕੇ ਚਲਾ ਜਾਂਦਾ। ਇਸੇ ਪ੍ਰਕਾਰ ਪਰਿਪੂਰਨ ਪਰਮਾਤਮਾ ਇਹੋ ਜਿਹਾ ਦਿਆਲੂ ਹੈ ਨਾ, ਜਿਹੜਾ ਕੱਲ ਦਾ ਗੁਨਾਹਗਾਰ ਸੀ ਉਹਦੇ ਤਰਹਿਮਤ ਕੀਤੇ, ਉਹਦਾ ਜੀਵਨ ਹੀ ਬਦਲ ਕਤਿਆ, ਉਹਦੇ ਅੰਦਰੋਂ ਬਰਿਆਈਆਂ ਕੱਢ ਹੀ ਦਿੱਤੀਆਂ। ਇਸ ਕਰਕੇ ਜਿਹੜਾ ਹਰ ਥਾਂ ਤੇ ਵਿਆਪਕ ਹੈ, ਦੁੱਖਾਂ ਦਾ ਹਾਰ ਘਰੇ ਭਰੇ ਕਰਨ ਵਾਲਾ ਨਾ, ਉਹ ਸਾਰਿਆਂ ਦਾ ਭਾਈ ਮਾਲਕ ਹੈ।
ਸੋ ਭਗਤ ਜਨ ਚਿਤ ਕਰ,
ਔਰ ਪਰਮੇਸ਼ਰ ਦੇ ਪਿਆਰੇ ਦਾਸਾ ਭਾਵ ਧਾਰ ਕੇ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਦੇ ਨੇ, ਅਥਵਾ ਤੂੰ ਵੀ ਚਿੰਤਨ ਕਰਨਾ ਕਰ। ਚੱਚੇ ਨੂੰ ਸਿਹਾਰੀ ਤੇ ਤੱਤੇ ਨੂੰ ਸਿਹਾਰੀ ਹੋਣ ਕਰਕੇ ਇਹਨੂੰ ਕਵਾਂਗੇ ਕਿਰਿਆ। ਸੋ ਜਿਹੜਾ ਉਹ ਸਾਰਿਆਂ ਦਾ ਵਾਪਕ ਹੈ ਨਾ ਪਰਮਾਤਮਾ ਭਾਈ, ਤੂੰ ਆਪਣੇ ਚਿੱਤ ਕਰਕੇ ਉਹਨੂੰ ਚੇਤੇ ਕਰਨਾ ਕਰ, ਉਹਦੀ ਭੈ ਭਾਵਨਾ ਰੱਖਣਾ ਕਰ।
ਅਪੜ ਕੋਈ ਨਾ ਸਕੈ ਸਭ ਚੱਖ ਚੱਖ ਪਵੈ ਝਾੜ।
ਆਪਾਂ ਆਖੀਏ ਨਾ ਕਿ ਪਰਮੇਸ਼ਰ ਦਾ ਅੰਤ ਪਾੜੀ ਤੇ ਜ਼ਰੂਰ ਕਹਿੰਦੇ ਵੀ ਤੈਨੂੰ ਕੋਈ ਪਹੁੰਚ ਨਹੀਂ ਸਕਦਾ। ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨੇ ਦੇ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੇ ਕਹਿ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪਿਆ ਪਾਰਾਵਾਰ। ਪਾਰਾਵਾਰ ਤੋਂ ਭਾਵ ਹੁੰਦਾ ਹੈ ਪਾਰ ਪਰਲਾ ਬੰਨਾ ਤੇ ਵਾਰ ਉਰਲਾ ਬੰਨਾ। ਨਾ ਸਾਨੂੰ ਉਹਦਾ ਉਰਲਾ ਬੰਨਾ ਲੱਭਦਾ ਤੇ ਨਾ ਪਾਰ ਦਾ ਲੱਭਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਹੋ, ਹੇ ਵਾਹਿਗੁਰੂ ਨੂੰ ਸੰਬੋਧਨ ਕਰਕੇ ਬੇਨਤੀ ਕਰੋ, ਵਾਹਿਗੁਰੂ ਕੋਈ ਤੇਰੀ ਕਿਸੇ ਦੀ ਤੇਰੇ ਤੱਕ ਪਹੁੰਚ ਨਹੀਂ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਹਾਂ ਚੱਖਾਂ ਮਾਰ ਮਾਰ ਕੇ ਮੈਂ ਐਂ ਕਰ ਦਿੱਤਾ, ਮੈਂ ਓਂ ਕਰ ਲਾਂਗੇ, ਉਹਨੂੰ ਕਹਿੰਦੇ ਚੱਖਾਂ ਮਾਰਨੀਆਂ ਬਿਨਾਂ ਵਜ੍ਹਾ ਤੋਂ ਬੋਲੀ ਜਾਣਾ। ਕਹਿੰਦੇ ਇਸ ਪ੍ਰਕਾਰ ਚੱਖਾਂ ਮਾਰ ਮਾਰ ਕੇ ਕਈ ਝੜ ਗਏ, ਕਈ ਡਿੱਗ ਗਏ, ਪਰ ਤੇਰਾ ਅੰਤ ਨਾ ਪਾਇਆ ਗਿਆ।
ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤੇ ਬ੍ਰਾਹਮਣਾ।
ਸਤਿਗੁਰੂ ਪਾਤਸ਼ਾਹ ਜੀ ਸਾਡੇ ਹਿੰਦੁਸਤਾਨ ਵਿੱਚ ਪੀੜ੍ਹੀਆਂ ਤੋਂ ਲੈ ਕਰਕੇ ਜਿਹੜੀ ਜਾਤ ਦਾ ਨਾਂ ਚੰਬੜ ਗਿਆ ਚੰਬੜਿਆ ਰਹਿਣਾ, ਪਰ ਮੇਰੇ ਪਾਤਸ਼ਾਹ ਕਹਿੰਦੇ ਬੰਦਾ ਕਰਮ ਕਰਕੇ ਉਹ ਹੈ, ਜਿਹਦੇ ਕਰਮ ਚੰਗੇ ਉਹ ਚੰਗਾ, ਜਿਹਦੇ ਕਰਮ ਮਾੜੇ ਉਹ ਮਾੜਾ। ਬ੍ਰਹਮ ਅਰਥ ਹੈ ਪਰਮਾਤਮਾ, ਲਗਾਂ ਮਾਤਰਾ ਦੇ ਨਾਲ ਅਰਥ ਬਦਲ ਜਾਂਦੇ ਨੇ। ਬੱਬੇ ਦੇ ਪੈਰ ਥੱਲੇ ਰਾਰਾ ਹਾਹਾ ਤੇ ਮੰਮੇ ਥੱਲੇ ਫਿਰ ਔਂਕੜ, ਇਹਦਾ ਭਾਵ ਹੈ ਕੇਵਲ ਤੇ ਕੇਵਲ ਇੱਕ ਪਰਮਾਤਮਾ। ਤੇ ਜੇ ਔਂਕੜ ਨਾ ਹੋਵੇ ਤੇ ਕੰਨਾ ਲੱਗ ਜੇ ਮੁੜ ਕੇ ਬ੍ਰਹਮਾ ਬਣ ਜਾਏਗਾ, ਉਹ ਇੱਕ ਦੇਵਤਾ ਹੈ। ਇੱਥੇ ਇਹਦਾ ਭਾਵ ਹੈ ਕਿ ਉਹ ਪਰਿਪੂਰਨ ਪਰਮਾਤਮਾ ਜੋ ਇੱਕ ਹੈ ਨਾ, ਬਿੰਦੇ ਦਾ ਅਰਥ ਨਾ ਜਾਣਨਾ, ਜਿਹੜੇ ਉਸ ਪਰਮਾਤਮਾ ਨੂੰ ਜਾਣ ਲੈ ਨੇ, ਜਿਹਨਾਂ ਨੇ ਸਮਝ ਲਿਆ ਨਾ, ਅਸਲ ਵਿੱਚ ਉਹ ਬ੍ਰਾਹਮਣ ਹਨ। ਬ੍ਰਹਮ ਬਿੰਦੇ ਤੇ ਬ੍ਰਾਹਮਣਾ, ਜਿਹਨੂੰ ਵਿਦਾਨ ਦੇ ਗ੍ਰੰਥਾਂ 'ਚ ਅਸੀਂ ਪੜ੍ਹਿਆ ਬ੍ਰਹਮ ਜਨੰਤੀ ਤੇ ਬ੍ਰਾਹਮਣਾ, ਉਹਦਾ ਬਾਣੀ ਵਿੱਚ ਇਹਦਾ ਭਾਵ ਇਹ ਹੈ ਬ੍ਰਹਮ ਬਿੰਦੇ ਤੇ ਬ੍ਰਾਹਮਣਾ। ਜਿਹਨਾਂ ਨੇ ਉਸ ਪਰਮਾਤਮਾ ਨੂੰ ਸਮਝ ਲਿਆ ਨਾ, ਜਾਣ ਲਿਆ, ਉਹਨਾਂ ਨੂੰ ਬ੍ਰਹਮ ਜਾਣਨਾ ਕਰੀਏ।
ਜੇ ਚੱਲ ਹੈ ਸਤਿਗੁਰ ਭਾਏ,
ਭਾਏ ਤੋਂ ਭਾਵ ਰਜਾਏ, ਗੁਰੂ ਪਾਤਸ਼ਾਹ ਦੀ ਭਾਵਨਾ, ਗੁਰੂ ਦੀ ਇੱਛਾ ਦੇ ਮੁਤਾਬਕ, ਜੋ ਗੁਰੂ ਦੇ ਸਿਧਾਂਤ ਮੁਤਾਬਕ ਚੱਲਦੇ ਨੇ, ਅਸਲੀ ਬ੍ਰਾਹਮਣ ਉਹ ਹਨ।
ਜਿਨ ਕੈ ਹਿਰਦੈ ਹਰ ਵਸੈ,
ਜਿਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ 'ਚ ਪਰਮਾਤਮਾ ਵਸਦਾ ਹੈ।
ਮੈਂ ਰੋਗ ਗਵਾਏ,
ਪਰਮਾਤਮਾ ਦਾ ਚਿੰਤਨ ਕਰਨ ਕਰਕੇ, ਉਹਦੇ ਨਾਲ ਡੋਲ ਕਰਕੇ, ਮੈਂ ਦਾ ਰੋਗ ਸਾਨੂੰ ਚੰਬੜਿਆ ਨਾ, ਉਹ ਹੋਮੇ ਦਾ ਰੋਗ ਚਲਾ ਗਿਆ, ਗੁਆਚ ਗਿਆ, ਖਤਮ ਹੋ ਗਿਆ।
ਗੁਣ ਰਹੇ ਗੁਣ ਸੰਗ ਰਹੇ,
ਗੁਰਮੁਖੋ ਕਿਤੇ ਗੁਰਬਾਣੀ ਨੂੰ ਠੰਡੇ ਦਿਲ ਨਾਲ ਵਿਚਾਰਿਆ ਕਰੋ, ਕਿਤੇ ਨੁਕਤਾ ਨੁਕਤਾ ਤੇ ਬੜਾ ਕੁਝ ਮਿਲਦਾ ਜੇ ਆਪਾਂ ਵਿਚਾਰਦੇ ਨੀ। ਆ ਦੋ ਸ਼ਬਦ ਪੜ੍ਹੇ ਨੇ ਭਾਈ ਸਾਹਿਬ ਨੇ, ਗੁਣ ਰਵੇ ਗੁਣ ਸੰਗ੍ਰਹਿ, ਇਹਦਾ ਭਾਵ ਕੀ ਹੋਇਆ? ਰਵੇ ਦਾ ਭਾਵ ਉਚਾਰਨਾ ਤੇ ਸੰਗ੍ਰਹਿ ਦਾ ਭਾਵ ਇਕੱਠੇ ਕਰਨਾ। ਆਪਾਂ ਇਹ ਤਾਂ ਕਹੀ ਜਾਂਦੇ ਭੇਰਾ ਫੇਰੀ ਮਾੜੀ ਪਰਦਾ ਲੱਗੇ ਤੇ ਕਰ ਲੈਂਦੇ ਆ। ਇੱਥੇ ਗੁਰਦੇਵ ਕਹਿੰਦੇ ਕਿ ਗੁਰਮੁਖਾ ਗੁਣ ਆਚਾਰ ਵੀ ਤੇ ਗੁਣਾਂ ਨੂੰ ਇਕੱਠੇ ਵੀ ਕਰਕੇ, ਆਪਾਂ ਦੇਸੀ ਭਾਸ਼ਾ 'ਚ ਕਰਾਂਗੇ ਪ੍ਰੈਕਟੀਕਲ ਲਾਈਫ। ਪਰਮਾਤਮਾ ਦੀ ਗੁਣ ਵੀ ਆਚਾਰ ਤੇ ਗੁਣਾਂ ਨੂੰ ਇਕੱਠਿਆਂ ਕਰਨਾ ਵੀ ਕਰਦੇ, ਜੇ ਕਰੇਗਾ ਫਿਰ ਹੋਵੇਗਾ ਕੀ?
ਜੋਤੀ ਜੋਤ ਮਿਲਾਏ,
ਗੁਰਮੁਖਾ ਤੂੰ ਰੱਬ ਦਾ ਰੂਪ ਹੋ ਜਾਏਗਾ, ਉਹਦੇ 'ਚ ਭੇਦ ਹੋ ਜਾਵੇਗਾ। ਤੂੰ ਤੂੰ ਕਰਤਾ ਤੂੰ ਆ ਮੁਝ ਮੈਂ ਰਾਹ ਲਹੂ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਾਂ ਤੂੰ, ਤੇਰੀ ਅਵਸਥਾ ਬਣ ਗਈ ਟੂਰ, ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੂ ਹਰ ਫਿਰੇ ਕਹਿਤ ਕਬੀਰ ਕਬੀਰ।
ਇਸ ਯੁਗ ਮੈਂ ਵਿਰਲੇ ਬ੍ਰਾਹਮਣ,
ਸਤਿਗੁਰੂ ਪਾਤਸ਼ਾਹ ਕਹਿੰਦੇ ਲੇਬਲ ਵਾਲੇ ਤਾਂ ਬੜੇ ਨੇ, ਪਰ ਜਿਹੜੇ ਓਰਿਜਨਲ ਅਸਲੀ ਬ੍ਰਾਹਮਣ ਨੇ ਨਾ, ਉਹ ਬਹੁਤ ਘੱਟ ਹਨ।
ਬ੍ਰਹਮ ਬਿੰਦੈ ਚਿੱਤ ਲਾਏ,
ਉਹਨਾਂ ਦੀ ਗੱਲ ਕਰਦਾ ਜਿਹੜੇ ਚਿੱਤ ਲਾ ਕੇ ਉਸ ਪਰਮਾਤਮਾ ਨੂੰ ਜਾਣਦੇ ਨੇ, ਸਮਝਦੇ ਹਨ।
ਨਾਨਕ ਜਿਨ ਕਉ ਨਦਰ ਕਰੇ,
ਇੱਥੇ ਸਤਿਗੁਰੂ ਪਾਤਸ਼ਾਹ ਨੇ ਫਿਰ ਗੁਰਮੁਖ ਦਾ ਸਾਰਿਆਂ ਤੋਂ ਅਹਿਮ ਨੁਕਤਾ ਦੱਸਿਆ ਵੀ ਗੁਰਮੁਖਾ ਮਿਹਨਤ ਨਾਲ ਬਾਤ ਨਹੀਂ ਬਣਦੀ। ਉਸ ਵਾਹਿਗੁਰੂ ਕੋਲ ਕਿਰਪਾ ਮੰਗਦੇ ਨੇ, ਆਪਾਂ ਆਮ ਕਰਕੇ ਕਹਿੰਦੇ ਵਾਹਿਗੁਰੂ ਰਹਿਮ ਕਰ, ਦਇਆ ਕਰ, ਤਰਸ ਕਰ, ਇਹ ਆਪਣੀ ਬੋਲੀ ਹੈ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨਾਨਕ ਜਿਨ ਕੋ ਨਜ਼ਰ ਕਰੇ, ਜਿਨ੍ਹਾਂ ਤੋਂ ਉਹ ਆਪਣੀ ਬਖਸ਼ਿਸ਼ ਕਰਦੇ, ਜਿਨ੍ਹਾਂ ਤੋਂ ਉਹ ਆਪਣੀ ਨਿਗਾਹ ਕਰਦੇ,
ਨਾਨਕ ਜਿਨ ਕਉ ਨਦਰ ਕਰੇ ਹਰ ਸੱਚਾ।
ਭਾਈ ਜਿਹੜਾ ਹਰ ਥਾਂ ਤੇ ਵਿਆਪਕ ਸੱਚਾ ਪਰਮਾਤਮਾ ਜਿਨ੍ਹਾਂ ਤੇ ਨਿਗਾਹ ਕਰਦਾ ਹੈ,
ਸੇ ਨਾਮ ਰਹੇ ਲਿਵ ਲਾਏ।
ਭਾਈ ਆਪਣੀ ਅੰਦਰ ਦੀ ਬਿਰਤੀ ਨੂੰ ਪਰਮਾਤਮਾ ਨਾਲ ਜੋੜਦੇ ਹਨ। ਨਾਨਕ ਸਾਹਿਬ ਦੀ ਬਾਣੀ ਬਾਣੀ ਤਾਂ ਸਾਰੀ ਗੁਰਮੁਖ ਅੰਮ੍ਰਿਤ ਰੂਪ ਹੈ, ਤੇ ਕਈ ਬੰਦੇ ਗੁਰਮੁਖ ਪਿਆਰੇ ਭੈਣਾਂ ਭਰਾ ਕਹਿੰਦੇ ਵੀ ਗਿਆਨੀ ਸਮਝ ਨਹੀਂ ਪੈਂਦੀ। ਮੈਂ ਨਿਮਰਤਾ ਸਾਹਿਬ ਬੇਨਤੀ ਕਰਾਂ ਕਿ ਆਨੰਦ ਸਾਹਿਬ ਦੀ ਬਾਣੀ ਬਿਲਕੁਲ ਮਹਾਰਾਜ ਨੇ ਸੰਤ ਭਾਜਾ ਵੀ ਸਾਨੂੰ ਦੱਸੀ ਤੇ ਸਾਡਾ ਸ਼ੰਕਕ ਰਹਿ ਨਹੀਂ ਜਾਂਦਾ, ਪਰ ਆਪਾਂ ਵਿਚਾਰਦੇ ਵੀ ਆ ਲਿਵ ਤੋਂ ਮੈਨੂੰ ਚੇਤੇ ਆਇਆ ਆਪਾਂ ਪੜ੍ਹਦੇ ਆਨੰਦ ਸਾਹਿਬ ਦੀ ਬਾਣੀ, ਸਾਚੀ ਲਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ, ਤੁਸੀਂ ਬਾਹਰ ਸਮਰੱਥ ਕੋਈ ਨਾ ਹੀ ਕਿਰਪਾ ਕਰ ਬਲਵਾਰੀਆ। ਜਿਹੜੀ ਦੇਹ ਨੇ ਕਿਸੇ ਕੋਲ ਸਾਚੀ ਲਵੇ ਬਿਨ ਦੇਹ ਨਿਮਾਣੀ, ਪਰਮਾਤਮਾ ਦੇ ਨਾਲ ਲਿਵ ਤੋਂ ਬਿਨਾਂ ਇਹ ਕਿਸੇ ਕੰਮ ਦੀ ਨਹੀਂ। ਦੇਹ ਨਿਮਾਣੀ ਲਿਵੇ ਬਾਜੋ, ਫਿਰ ਉਸ ਗੱਲ ਨੂੰ ਰਿਪੀਟ ਕੀਤਾ ਦੁਹਰਾਇਆ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਗੁਰਮੁਖ ਜਨ ਜਿਹੜੇ ਸੱਚੇ ਪਰਮਾਤਮਾ ਦੇ ਨਾਲ ਲਿਵ ਲਾਉਂਦੇ ਨੇ ਨਾ, ਉਹ ਤਾਂ ਲਾਉਂਦੇ ਕਿ ਉਹਨਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ। ਗੁਰੂ ਕੀ ਸਿੱਖਾ, ਉਸ ਵਾਹਿਗੁਰੂ ਦੇ ਕੋਲੋਂ, ਉਸ ਅਕਾਲ ਪੁਰਖ ਦੇ ਕੋਲੋਂ ਕਿਰਪਾ ਮੰਗ। ਕਿਰਪਾ ਤੋਂ ਵੱਡੀ ਕੋਈ ਚੀਜ਼ ਨਹੀਂ। ਸਭੇ ਜੀ ਸਮਾਲ ਆਪਣੀ ਮਿਹਰ ਕਰ। ਇਹ ਅਸੀਂ ਅਰਦਾਸ ਬੇਨਤੀ ਕਰੀਏ ਸਤਿਗੁਰੂ ਪਾਤਸ਼ਾਹ ਸਾਡੇ ਦਇਆ ਕਰਨ, ਨਾਲ ਹੀ ਦੀਨ ਦੁਨੀਆਂ ਦੇ ਮਾਲਕ ਪਾਤਸ਼ਾਹ ਦੇ ਚਰਨਾਂ 'ਚ, ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ। ਪਾਤਸ਼ਾਹ ਮੈਨੂੰ ਚੇਤੇ ਆ ਗਿਆ ਜਦੋਂ ਭਾਈ ਰਾਜੂਵਾੜੇ ਨੂੰ ਫਾਂਸੀ ਦਾ ਹੁਕਮ ਹੋਣਾ ਸੀ ਨਾ, ਉੱਥੇ ਇਸੇ ਅਰਦਾਸ ਕੀਤੀ ਮੰਜੀ ਸਾਹਿਬ ਸੰਗਤਾਂ ਨੇ, ਤੇ ਉਸ ਗੁਰਮੁਖ ਪਿਆਰੀ ਦੀ ਫਾਂਸੀ ਦਾ ਆਰਡਰ ਕੈਂਸਲ ਹੋ ਗਿਆ, ਟੁੱਟ ਗਈ। ਮੈਨੂੰ ਚੇਤਾ ਹੈ ਤੇ ਮੈਂ ਬੇਨਤੀ ਕਰਾਂਗਾ ਮੇਰੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ, ਤੂੰ ਬੜਾ ਸਮਰੱਥ ਹੈ, ਦੁਨੀਆਂ ਦੀ ਕੋਈ ਚੀਜ਼ ਜਿਹੜੀ ਤੇਰੇ ਕੋਲ ਨਾ ਮਿਲੇ। ਅੱਜ ਸਾਡੇ ਸਮਾਜ ਤੇ ਸੰਕਟ ਆਇਆ ਕਿਸਾਨ ਭਰਾਵਾਂ ਤੇ, ਤੇ ਪਰੇਸ਼ਾਨ ਨੇ ਕਈ ਦਿਨਾਂ ਤੋਂ। ਤੇਰੇ ਤੋਂ ਵੱਡਾ ਕੋਈ ਜੱਜ ਨਹੀਂ, ਤੇਰੇ ਤੋਂ ਵੱਡਾ ਕੋਈ ਹਾਕਮ ਨਹੀਂ, ਤੇਰੇ ਤੋਂ ਵੱਡਾ ਕੋਈ ਰਾਜਾ ਨਹੀਂ, ਕਿਉਂਕਿ ਅਸੀਂ ਪੜ੍ਹਦੇ ਕੋਈ ਹਰ ਸਮਾਨ ਨਹੀਂ ਰਾਜਾ। ਇਹ ਭੂਪ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ, ਜਿਹੜੇ ਚਾਰ ਦਿਨਾਂ ਦੇ ਝੂਠੇ ਰਾਜੇ ਨੇ, ਕਿਤੇ ਸਮਤ ਬਖਸ਼ ਉਹਨਾਂ ਨੂੰ ਅਗਲ ਆ ਜਾਏ, ਔਰ ਜਿਹੜਾ ਇਹ ਮਸਲਾ ਹੈ ਇਹ ਹੱਲ ਹੋ ਜਾਏ। ਇਹ ਮੈਂ ਦੀਨ ਦੁਨੀਆਂ ਦੇ ਮਾਲਕ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ, ਪਾਤਸ਼ਾਹ ਇਸ ਸੰਕਟ ਤੋਂ ਬਚਾ, ਇਸ ਮਸਲੇ ਦਾ ਹੱਲ ਕੱਢ, ਕਿਉਂਕਿ ਤੇਰੇ ਤੋਂ ਵੱਡਾ ਕੋਈ ਹਾਕਮ ਨਹੀਂ। ਦਇਆ ਕਰ, ਮਿਹਰ ਕਰ, ਕਿਉਂਕਿ ਅਸੀਂ ਪੜ੍ਹਦੇ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਸਦਾ ਮਿਹਰਬਾਨ। ਅਸੀਂ ਇਹ ਵੀ ਪੜ੍ਹਦੇ ਹਾਂ ਦੁਕਾਲ ਅੰਕੁਣਾ ਸੀ ਤੂੰ ਮਾੜੇ ਸਮੇਂ ਉਦਾਸ ਕਰਨ ਵਾਲਾ, ਦਿਆਲੰਗ ਸੂਤੇ ਸਦਾ ਅੰਗ ਸੰਗੇ ਅਭੰਗਨ ਭੂਤੇ, ਰਹਿਮਤ ਕਰ, ਕਿਰਪਾ ਕਰ। ਇਹ ਸਾਡੇ ਭਰਾਵਾਂ ਕੱਲੇ ਕਿਸਾਨਾਂ ਦਾ ਮਸਲਾ ਨਹੀਂ, ਸਾਰਿਆਂ 'ਤੇ ਇਹਦਾ ਪ੍ਰਭਾਵ ਪਏਗਾ। ਸਾਡੇ ਸਾਰਿਆਂ 'ਤੇ ਦਇਆ ਕਰ, ਇਹ ਰਹਿਮਤ ਕਰ, ਔਰ ਉਹਨਾਂ ਆਕੜ ਖੋਲ ਹਾਕਮਾਂ ਨੂੰ ਸਮਰੱਥ ਬਖਸ਼ ਕਿ ਉਹਨਾਂ ਦੀ ਜਿਹੜੀ ਆਕੜ ਉਹ ਘਟ ਜਾਏ, ਇਹ ਮਸਲਾ ਹੱਲ ਹੋ ਜਾਏ। ਇਹ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਹੈ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਇਸ ਯੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੈ ਚਿਤ ਲਾਏ, ਨਾਨਕ ਜਿਨ ਕਉ ਨਦਰ ਕਰੇ ਹਰ ਸੱਚਾ, ਸੇ ਨਾਮ ਰਹੇ ਲਿਵ ਲਾਏ।